ਜਾ ਸਾਵਣ ਆਇਆ ਹੇ ਸਖੀ ਅੰਤੈ ਚਿਤ ਕਰੇ ਹੋ ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਮੇਹੋ ਸਾਵਣ ਆਇਆ ਹੇ ਸਖੀ ਕੰਤੈ ਚਿਤ ਕਰੇ ਹੋ ਨਾਨਕ ਝੂਰ ਮਰਹਿ ਦੁਹਾਗਣੀ ਜਿਨ ਅਵਰੀ ਲਾਗਾ ਨੇਹੋ ਮਹੱਲਾ ਦੂਜਾ ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸਾਵਣ ਆਇਆ ਹੇ ਸਖੀ ਜਲ ਹਰ ਬਰਸਨ ਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਹਜ਼ੂਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਪਣਾ ਜੀਵਨ ਵਡਭਾਗੀ ਬਣਾਇਆ ਹੈ। ਗੁਰੂ ਅੰਗਦ ਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਅੱਜ ਦੇ ਦੋ ਸਲੋਕ ਆਪ ਜੀ ਨੇ ਸਰਵਣ ਕੀਤੇ ਹਨ। ਇਹਨਾਂ ਸਲੋਕਾਂ ਵਿੱਚ ਸਤਿਗੁਰੂ ਨੇ 12 ਮਹੀਨਿਆਂ ਵਿੱਚੋਂ ਇੱਕ ਜੋ ਸਾਵਣ ਦਾ ਮਹੀਨਾ ਹੈ, ਜੋ ਵਰਖਾ ਰੁੱਤ ਨਾਲ ਸੰਬੰਧਿਤ ਹੈ, ਸਤਿਗੁਰਾਂ ਨੇ ਇਸ ਰੁੱਤ ਨੂੰ, ਇਸ ਮਹੀਨੇ ਦਾ ਨਾਮ ਲੈ ਕੇ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬਹੁਤ ਸਾਰੀਆਂ ਦਲੀਲਾਂ ਦੇ ਕੇ, ਬਹੁਤ ਸਾਰੇ ਤਰੀਕੇ ਅਪਣਾ ਕੇ, ਉਹਦਾ ਮਿਸ਼ਨ ਇੱਕੋ ਹੀ ਹੁੰਦਾ ਹੈ ਕਿ ਆਦਮੀ ਨੂੰ ਪ੍ਰਭਾਵਿਤ ਕਰਕੇ ਸ਼ਬਦ ਨਾਲ ਪਰਮਾਤਮਾ ਨਾਲ ਕਿਵੇਂ ਜੋੜਿਆ ਜਾਏ। ਭਾਵੇਂ ਕੋਈ ਦਲੀਲ ਹੈ, ਉਦਾਹਰਣ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਇਹ ਜੋ ਮਹੀਨਾ ਹੈ, ਬਾਰਿਸ਼ ਨਾਲ ਸੰਬੰਧਿਤ ਹੈ। ਸਤਿਗੁਰੂ ਨੇ ਇੱਥੇ ਸਖੀ ਦੇ ਅਰਥ ਨੇ ਇੱਕ ਗੁਰਸਿੱਖ ਨੂੰ ਸਮਝਾਇਆ ਹੈ ਕਿ ਜਿਵੇਂ ਸਾਉਣ ਦੇ ਮਹੀਨੇ ਵਿੱਚ ਜ਼ਮੀਨ ਸੁੱਕੀ ਪਈ ਹੁੰਦੀ ਹੈ, ਉਹਦੇ ਵਿੱਚ ਭਾਵੇਂ ਕਿੰਨੇ ਬੀਜ ਪਏ ਨੇ ਉੱਗ ਨਹੀਂ ਸਕਦੇ, ਜਿੰਨਾ ਚਿਰ ਉਹਨੂੰ ਬਾਹਰੋਂ ਕਣੀਆਂ ਨਹੀਂ ਮਿਲਦੀਆਂ, ਬਾਰਿਸ਼ ਨਹੀਂ ਮਿਲਦੀ। ਇੱਥੇ ਸਖੀ ਦੇ ਅਰਥ ਹੋਣਗੇ ਕਿ ਮਨੁੱਖ ਨੂੰ ਸਤਿਗੁਰੂ ਨੇ ਸਮਝਾਇਆ, ਕਹਿਣ ਲੱਗੇ ਜ਼ਮੀਨ ਵੀ ਤੇਰੇ ਕੋਲ ਹੈ। ਜ਼ਮੀਨ ਦਾ ਅਰਥ ਹੈ ਮਨੁੱਖੀ ਸਰੀਰ, ਇਹ ਕਰਮ ਭੂਮੀ ਹੈ। ਜ਼ਮੀਨ ਵੀ ਤੇਰੇ ਕੋਲ ਹੈ ਤੇ ਸਾਵਣ ਵੀ ਆ ਗਿਆ। ਸਾਵਣ ਦਾ ਅਰਥ ਗੁਰੂ ਤੇਰੇ ਸਾਹਮਣੇ ਹੈ, ਬੱਦਲ ਬਣ ਕੇ ਆਇਆ। ਪਰ ਹੁਣ ਤੂੰ ਇਸ ਮੀਂਹ ਤੋਂ ਲਾਭ ਲੈ, ਇਹਨੂੰ ਸੰਭਾਲ ਲੈ, ਇਸ ਬਾਰਿਸ਼ ਨੂੰ। ਬਾਰਿਸ਼ ਲਗਾਤਾਰ ਹੋ ਰਹੀ ਹੈ ਗੁਰੂ ਵੱਲੋਂ, ਬਖਸ਼ਿਸ਼ ਲਗਾਤਾਰ ਮਿਲ ਰਹੀ। ਜੇ ਤੂੰ ਸੰਭਾਲਿਆ ਨਾ, ਉਹਨਾਂ ਜ਼ਮੀਨਾਂ ਦੇ ਵਿੱਚ ਪਿਆ ਹੋਇਆ ਮੀਂਹ ਦਾ ਪਾਣੀ ਵੀ ਖਿਲਰ ਜਾਂਦਾ, ਜਿਸ ਦਾ ਜ਼ਿਮੀਦਾਰ ਉਹਦੀਆਂ ਵੱਟਾਂ ਨਹੀਂ ਕੱਢਦਾ। ਇੱਕ ਥਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਬਚਨ ਆਏ ਨੇ, ਉਹਦੇ ਵਿੱਚ ਹਜ਼ੂਰ ਨੇ ਪਹਿਲਾਂ ਬਚਨ ਕੀਤੇ, ਕਹਿਣ ਲੱਗੇ, ਬਰਸ ਨਾ ਤਾਂ ਬਰਸ ਕਣਾ, ਬਹੁੜ ਬਰਸੈ ਕਾਹੇ। ਇਹਦੇ ਅਰਥ ਨੇ, ਇੱਕ ਜ਼ਿਮੀਦਾਰ ਆਕਾਸ਼ ਵੱਲ ਹੱਥ ਜੋੜ ਕੇ ਰੱਬ ਨੂੰ ਕਹਿੰਦਾ ਹੈ ਵੀ ਜੇ ਮੀਂਹ ਪਾਉਣਾ ਤੇ ਪਾ, ਨਹੀਂ ਤੇ ਮੇਰੀ ਫਸਲ ਸੁੱਕ ਜਾਣੀ, ਪਰਤ ਕੇ ਵਸੀ ਜਾਈ, ਉਹਦਾ ਕੀ ਬਣੇਗਾ। ਮੁੜ ਕੇ ਤੂੰ ਜਿੰਨੀ ਮਰਜ਼ੀ ਬਾਰਿਸ਼ ਪਾਈ ਜਾਈ, ਲੋੜ ਤਾਂ ਹੁਣ ਹੈ, ਜ਼ਰੂਰਤ ਤਾਂ ਹੁਣ ਹੈ, ਮੈਨੂੰ ਮੇਰੀ ਫਸਲ ਸੁੱਕ ਰਹੀ ਹੈ। ਬਰਸ ਨਾ ਤਾਂ ਬਰਸ ਘਣਾ, ਘਣਾ ਦੇ ਅਰਥ ਨੇ ਬੱਦਲ। ਬਹੁੜ ਬਰਸੈ ਕਾਹੇ, ਜਦੋਂ ਮੇਰੀ ਜ਼ਰੂਰਤ ਨਿਕਲ ਗਈ, ਜਦੋਂ ਮੇਰਾ ਸਰੀਰ ਹੀ ਹੱਥੋਂ ਚਲਾ ਗਿਆ। ਕਿਉਂਕਿ ਇੱਥੇ ਦੁਨੀਆਂ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ, ਜਿਹੜੀ ਜ਼ਮੀਨ ਦਾ ਬੰਦਾ ਮਾਲਕ ਹੈ ਉਹ ਇਸ ਦੀ ਬੈ ਹੈ। ਬੈ ਦੇ ਅਰਥ ਨੇ ਸਦਾ ਵਾਸਤੇ। ਮੈਂ ਬੰਦਾ ਬੈ ਖਰੀਦ, ਇੱਕ ਹੁੰਦੀ ਹੈ ਲੀਜ਼ ਤੇ ਠੇਕੇ ਤੇ ਪੈੜੀ ਲੈਣੀ, ਇੱਕ ਗਹਿਣੇ ਤੇ ਹੁੰਦੀ, ਇੱਕ ਬੈ ਹੁੰਦੀ ਪੱਕੇ ਤੌਰ ਤੇ। ਜਿਹੜੀ ਜ਼ਮੀਨ ਦਾ ਬੰਦਾ ਮਾਲਕ ਹੈ, ਜਿਹੜੇ ਘਰ ਦਾ ਮਾਲਕ ਹੈ, ਉਹ ਤੇ ਪੱਕੇ ਤੌਰ ਤੇ ਇਹਦੇ ਕੋਲ ਹੈ, ਕੋਈ ਸ਼ੱਕ ਨਹੀਂ। ਮਰਨ ਤੋਂ ਬਾਅਦ ਵੀ ਇਹਦੇ ਨਾਂ ਰਵੇਗੀ ਥੋੜਾ ਚਿਰ। ਪਰ ਹੈਰਾਨੀ ਇਸ ਗੱਲ ਦੀ ਕਿ ਆਹ ਜਿਹੜਾ ਸਰੀਰ ਹੈ ਇਹ ਇਹਦਾ ਬੈ ਖਰੀਦ ਨਹੀਂ ਹੈ, ਇਹ ਪੱਕਾ ਨਹੀਂ। ਇਹ ਗਿਣ ਕੇ ਇਹਦੇ ਵਾਸਤੇ ਦਿਨ ਰੱਖੇ ਗਏ ਨੇ, ਜਿਵੇਂ ਇੱਕ ਠੇਕੇ ਤੇ ਦਿੱਤੀ ਗਈ ਚੀਜ਼ ਲੀਜ਼ ਤੇ ਜਿਸ ਨੂੰ ਕਹਿੰਦੇ ਨੇ, ਉਹ ਕਿਹਾ ਜਾਂਦਾ ਵੀ ਇੱਕ ਸਾਲ ਵਾਸਤੇ 365 ਦਿਨ ਤੇਰੇ ਕੋਲ ਰਹੇਗੀ, ਉਹਦੇ ਤੋਂ ਬਾਅਦ ਤੇਰੇ ਕੋਲ ਵਾਪਸ ਲੈ ਲਈ ਜਾਏਗੀ। ਮਨੁੱਖੀ ਸਰੀਰ ਮਨੁੱਖ ਨੂੰ ਮਿਲਿਆ ਕਿ ਇੱਥੇ ਤੂੰ ਇਸ ਖੇਤੀ ਦੇ ਇਸ ਜ਼ਮੀਨ ਦੇ ਵਿੱਚ ਤੈਨੂੰ ਇੰਨੇ ਦਿਨਾਂ ਲਈ ਮਿਲਿਆ, ਗਿਣ ਕੇ ਦਿਨ ਪਾ ਦਿੱਤੇ ਗਏ, ਗਿਣ ਸਵਾਸ ਵੀ ਗਿਣੇ ਗਏ, ਇੰਨਾ ਚਿਰ ਤੇਰੇ ਕੋਲ ਰਹੇਗਾ। ਬੀਜਣ ਦੀ ਤੈਨੂੰ ਖੁੱਲ ਹੈ, ਇਹਦੇ ਵਿੱਚ ਤੂੰ ਫੁੱਲ ਵੀ ਬੀਜ ਸਕਣਾ, ਇਹਦੇ ਅੰਦਰ ਤੂੰ ਕੰਡੇ ਵੀ ਬੀਜ ਸਕਣਾ, ਮਰਜ਼ੀ ਤੇਰੀ ਹੈ, ਰੱਬ ਇਹਦੇ ਨਾਲ ਕੋਈ ਸਰੋਕਾਰ ਨਹੀਂ ਰੱਖਦਾ। ਦੱਸਿਆ ਜਾਏਗਾ ਗੁਰੂ ਵੱਲੋਂ ਠੀਕ ਕਿਹੜੀ ਚੀਜ਼ ਹੈ। ਜਿਵੇਂ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਇੱਕ ਬੰਦਾ ਗੁਰੂ ਕੋਲ ਆਇਆ, ਅਰਦਾਸ ਕਰਾਈ, ਮੇਰੇ ਖੇਤ ਵਿੱਚ ਕੰਡੇ ਬੜੇ ਖਿਲਰੇ ਨੇ, ਕਿਰਪਾ ਕਰੋ। ਤਾਂ ਗੁਰੂ ਸਿਆਣਾ ਸੀ, ਉਹਨੇ ਕਿਹਾ ਵੀ ਕਿਰਪਾ ਕਾਹਦੀ ਕਰਾਂ, ਤੂੰ ਕਿੱਕਰ ਪੱਟ ਦੇ ਆਪਣੇ ਖੇਤ ਵਿੱਚੋਂ, ਕਿੱਕਰਾਂ ਤੋਂ ਹੀ ਕੰਡੇ ਕਰਦੇ ਨੇ, ਤੇਰੇ ਖੇਤ ਵਿੱਚ ਕਿਤੇ ਕਿੱਕਰਾਂ ਦੇ ਰੁੱਖ ਤਾਂ ਨਹੀਂ। ਕਹਿਣ ਲੱਗਾ ਜੀ ਮੈਂ ਬਹੁਤ ਬੀਜਣਾ, ਅਜੇ ਹੋਰ ਵੀ ਬੀਜੇ ਨੇ, ਕੱਲ ਪਰਸੋਂ 5-7 ਕਿੱਕਰ ਨਵੇਂ ਬੀਜੇ ਨੇ। ਤਾਂ ਜਦੋਂ ਅਸੀਂ ਗੁਰੂ ਅੱਗੇ ਵਾਰ ਵਾਰ ਅਰਦਾਸ ਕਰਨੇ ਆ ਜੀ, ਦੁੱਖ ਆਉਂਦੇ ਨੇ, ਕੰਡੇ ਵੱਜਦੇ ਨੇ, ਤੇ ਸਤਿਗੁਰੂ ਤਾਂ ਇਹ ਕਹਿੰਦੇ ਵੀ ਪਿਛਲੇ ਤੇ ਚੁੱਕ ਦਿਆਂਗਾ, ਅੱਗੋਂ ਬੀਜਣੇ ਛੱਡ ਦੇ। ਹੁਣ ਤਾਂ ਪਿਛਲੇ ਚੁਗਾਉਣ ਵਾਸਤੇ ਆ ਗਿਆ ਤੇ ਨਵੇਂ ਬੀਜਣ ਦੀ ਤਿਆਰੀ ਕਰ ਲਈ। ਇਹ ਗੱਲ ਤੇਰੀ ਠੀਕ ਨਹੀਂ। ਸਰੀਰ ਇੱਕ ਭੂਮੀ ਹੈ, ਕਰਮ ਭੂਮੀ ਇਹਨੂੰ ਕਹਿੰਦੇ ਨੇ। ਇਹਦੇ ਵਿੱਚ ਬੰਦੇ ਨੇ ਕੀ ਬੀਜਣਾ, ਕੀ ਉੱਗਣਾ, ਉਹਨੂੰ ਵੱਢਣਾ ਪੈਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਵੀ ਆਏ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਏ। ਜੋ ਕੁਝ ਸਾਰੀ ਜ਼ਿੰਦਗੀ ਬੀਜਿਆ, ਮੌਤ ਦੇ ਨੇੜੇ ਆ ਕੇ ਕਈਆਂ ਨੂੰ ਤੇ ਇੱਕ ਮਹੀਨਾ ਪਹਿਲਾਂ ਸਭ ਕੁਝ ਦਿਸਣ ਲੱਗ ਪੈਂਦਾ। ਇਸ ਤਰ੍ਹਾਂ ਵੀ ਹੁੰਦਾ, ਕਈਆਂ ਨੂੰ ਬਿਲਕੁਲ ਨੇੜੇ ਆ ਕੇ ਸਭ ਕੁਝ ਦਿਸਦਾ, ਤੇ ਮੌਤ ਦੇ ਵੇਲੇ ਤਾਂ 50 ਸਾਲ ਦੀ ਜਾਂ 100 ਸਾਲ ਦੀ ਜ਼ਿੰਦਗੀ ਕਹਿੰਦੇ ਨੇ, ਇੱਕਦਮ ਜਿਵੇਂ ਕੈਸਟ ਵਾਪਸ ਘੁੰਮ ਜਾਂਦੀ, ਉਹਦੇ ਸਾਹਮਣੇ ਗੁਜ਼ਰਦੀ, ਤੂੰ ਕੀ ਕੀਤਾ ਜੀਵਨ ਦੇ ਅੰਦਰ, ਕਮਾਇਆ ਕੀ ਹੈ। ਔਰ ਇਸੇ ਕਰਕੇ ਕਿਹਾ ਜਾਂਦਾ ਹੈ ਅਗਲੇ ਘਰ ਦੇ ਵਿੱਚ ਕਿ ਕਿਆ ਤੈਂ ਖਟਿਆ ਕਹਾਂ ਗਵਾਇਆ। ਚਲੋ ਸ਼ਤਾਬ, ਸ਼ਤਾਬ ਦਾ ਅਰਥ ਜਲਦੀ। ਮੌਤ ਕਹਿੰਦੀ ਹੈ ਵੀ ਜਲਦੀ ਚੱਲ, ਤੇਰੇ ਦਿਨ ਪੂਰੇ ਹੋ ਗਏ, ਖੇਤ ਦੇ ਦਿਨ ਮੁੱਕ ਗਏ ਤੇਰੇ ਦੇ, ਹੁਣ ਉੱਥੇ ਜਵਾਬ ਤੈਨੂੰ ਦੇਣਾ ਪੈਣਾ ਵੀ ਇਹਦੇ ਵਿੱਚ ਕੀ ਬੀਜ ਕੇ ਲਿਆ, ਕਿੰਨਾ ਕੁ ਵਧਾਇਆ। ਜ਼ਿੰਦਗੀ ਬੜੀ ਕੀਮਤੀ ਹੈ ਪਰ ਕੋਲੋਂ ਨਿਕਲ ਜਾਂਦੀ ਹੈ, ਜਾ ਰਹੀ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਬਹਿਤੀ ਦਾ ਅਰਥ ਜਿਵੇਂ ਪਾਣੀ ਵਹਿੰਦਾ ਨਾ, ਗੁਰੂ ਸਾਹਿਬ ਕਹਿੰਦੇ ਨੇ ਅੱਜ ਤੇਰੀ ਆ ਤੇਰੇ ਕੋਲੋਂ ਜਿਹੜੀ ਨਦੀ ਲੰਘਦੀ ਹੈ ਨਾ, ਜਿਹੜਾ ਪਾਣੀ ਇੱਕ ਵਾਰੀ ਤੇਰੀ ਨਦੀ ਵਿੱਚੋਂ ਤੇਰੇ ਪੁਲ ਤੇਰੇ ਵਾਲੇ ਪੁਲ ਥੱਲਿਓ ਲੰਘ ਗਿਆ, ਪਰਤ ਕੇ ਉਹ ਪਾਣੀ ਵਾਪਸ ਨਹੀਂ ਆਉਣਾ, ਇੱਕੋ ਵਾਰੀ ਨਿਕਲਦਾ ਹੈ, ਸਵਾਸ ਵੀ ਇੱਕੋ ਵਾਰੀ ਆਉਂਦਾ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਕਦੀ ਨਹੀਂ ਵਹਿੰਦਾ ਵੀ ਆਹ ਜਿਹੜਾ ਸਵਾਸ ਨਿਕਲਿਆ ਪਰਤ ਕੇ ਨਹੀਂ ਆਉਣਾ, ਅਗਲੇ ਨੂੰ ਸੰਭਾਲਦਾ ਨਹੀਂ। ਜਾਂ ਅੱਜ ਦਾ ਜਿਹੜਾ ਦਿਨ ਗੁਜ਼ਰ ਗਿਆ ਹੈ, ਸ਼ਾਮ ਪੈ ਗਈ, ਹੁਣ ਇਹ ਦਿਨ ਜ਼ਿੰਦਗੀ ਵਿੱਚੋਂ ਚਲਾ ਗਿਆ, ਮੁੜ ਕੇ ਨਹੀਂ ਆਏਗਾ, ਇੱਧਰ ਧਿਆਨ ਨਹੀਂ ਜਾਂਦਾ ਤੇ ਬੀਜਣ ਨੂੰ ਲੇਟ ਹੋ ਰਿਹਾ। ਜਿਹੜਾ ਇਹਨੂੰ ਅਧਿਕਾਰ ਮਿਲੇ ਸਨ ਵੀ ਇਸ ਇਹਦੇ ਵਿੱਚ ਤੂੰ ਨਾਮ ਬੀਜਣਾ, ਇਹਨੂੰ ਵਧਾਇਆ ਜਾ ਸਕਦਾ। ਇੱਕ ਬੀਜ ਦੇ 50 ਬਣ ਸਕਦੇ ਨੇ ਇੱਥੇ, ਤੁਸੀਂ ਕਣਕ ਦਾ ਇੱਕ ਬੀਜ ਬੀਜੋਗੇ ਨਾ 50 ਤੋਂ ਵੀ ਜ਼ਿਆਦਾ। ਇਹ ਧਰਤੀ ਦਾ ਇੱਕ ਮੈਥ ਹੈ, ਹਿਸਾਬ ਹੈ ਕਿ ਉੱਥੇ ਤੁਸੀਂ ਇੱਕ ਦਾਣਾ ਬੀਜੋ ਤੇ 500 ਹੋ ਸਕਦਾ, ਵੱਧ ਸਕਦਾ। ਇੱਕ ਸਵਾਸ ਦੇ ਵਿੱਚ ਇੰਨੀ ਸਮਰੱਥ ਹੈ ਕਿ ਉਹ ਬੰਦੇ ਨੂੰ ਅਰਬਾਂ ਸਾਲ ਦੀ ਜ਼ਿੰਦਗੀ ਦੇ ਸਕਦਾ ਹੈ, ਜਿਨ੍ਹਾਂ ਦੇ ਸਵਾਸ ਲੇਖੇ ਵਿੱਚ ਲੱਗਣ ਲੱਗ ਪੈਣ। ਦੂਸਰੇ ਨਹੀਂ, ਆਪਾਂ ਤਾਂ ਆਕਸੀਜਨ ਕੱਢ ਰਹੇ ਹਾਂ ਜਿਵੇਂ ਇੰਜਨ ਚੱਲਦਾ, ਇਹ ਸਵਾਸ ਲੇਖੇ ਨਹੀਂ ਲੱਗ ਰਹੇ। ਇਹ ਤਾਂ ਇਸ ਤਰ੍ਹਾਂ ਹੈ ਜਿਵੇਂ ਬਾਹਰ ਜਨਰੇਟਰ ਚੱਲ ਰਿਹਾ ਹੈ, ਬਟ ਉਹਦੇ ਵਿੱਚ ਡੀਜ਼ਲ ਪਿਆ ਹੈ, ਡੀਜ਼ਲ ਨੂੰ ਅੱਗ ਲੱਗਣੀ, ਉਹਨੇ ਪਿਸਟਨ ਨੂੰ ਚਲਾਉਣਾ, ਬਾਹਰ ਧੂੰ ਕੱਢੀ ਜਾਏਗਾ। ਆਹ ਸਾਡੇ ਸਵਾਸ, ਜਿਹੜਾ ਸਵਾਸ ਨਾਮ ਤੋਂ ਖਾਲੀ ਲੰਘ ਗਿਆ, ਚੱਲਣਾ ਤਾਂ ਇਹਨੇ ਜ਼ਰੂਰ ਹੈ, ਹੁਣ ਜਿੰਨਾ ਡੀਜ਼ਲ ਹੈ ਉਹਨੇ ਸੜਨਾ ਤਾਂ ਹੈ, ਤਾਂ ਇੰਜਨ ਨੇ ਬੰਦ ਹੋਣਾ ਨਾ। ਸਵਾਲ ਇਹ ਹੈ ਵੀ ਖੜੀ ਗੱਡੀ ਚੱਲੀ ਜਾ ਰਹੀ, ਕੰਮ ਕੋਈ ਨਹੀਂ ਕਰ ਰਹੇ, ਬਸ ਚਾਰ ਕੁ ਕੰਮ ਰਹਿ ਗਏ ਜ਼ਿੰਦਗੀ ਦੇ, ਖਾਣਾ ਪੀਣਾ, ਸੌਣਾ, ਹੱਸਣਾ, ਪਹਿਨਣਾ, ਗੱਲਾਂ ਕਰਨੀਆਂ, ਨਿੰਦਿਆ ਚੁਗਲੀ ਕਰਨੀ, ਇਹ ਚਾਰ ਪੰਜ ਚੀਜ਼ਾਂ ਸਰੀਰ ਨਾਲ ਸੰਬੰਧਿਤ, ਜਿਹੜਾ ਚੱਲਣਾ ਕਾਫੀ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਤੇਰੇ ਸਰੀਰ ਦਾ ਜਿਉਣਾ ਕਾਫੀ ਨਹੀਂ। ਧਾਰਮਿਕ ਬੰਦਾ ਕਿਹਨੂੰ ਕਹਿੰਦੇ ਨੇ ਤੇ ਸੰਸਾਰੀ ਕੌਣ ਹੈ? ਫਰਕ ਕੀ ਦੋਵਾਂ ਦੇ ਵਿੱਚ? ਸੰਸਾਰੀ ਬੰਦਾ ਕੌਣ ਹੈ? ਸੰਸਾਰੀ ਆਦਮੀ ਉਹ ਹੈ ਜਿਹੜਾ ਇਸ ਚੀਜ਼ ਨੂੰ ਜ਼ਿੰਦਗੀ ਸਮਝ ਕੇ ਇਹਦੇ ਨਾਲ ਸਮਝੌਤਾ ਕਰ ਲੈਂਦਾ ਕਿ ਆਹ ਹੀ ਜ਼ਿੰਦਗੀ, ਕਿ ਸਵੇਰੇ ਉੱਠੇ ਸੀ, ਪ੍ਰਸ਼ਾਦਾ ਛਕ ਲਿਆ, ਉਹ ਹਜ਼ਮ ਹੋ ਗਿਆ, ਦੁਪਹਿਰੀ ਫਿਰ ਛਕ ਲਿਆ, ਕੰਮ ਕਰ ਲਿਆ, ਗੱਲਬਾਤ ਕਰ ਲਈ, ਗਿਆਨ ਵਿਗਿਆਨ ਕਰ ਲਿਆ, ਸ਼ਾਮ ਨੂੰ ਸੌਂ ਗਏ, ਸਵੇਰੇ ਫਿਰ ਸਰੀਰ ਦੀ ਸਫਾਈ ਕਰ ਲਈ, ਫਿਰ ਖਾ ਲਿਆ। ਜਿਸ ਬੰਦੇ ਨੇ ਇਸ ਕਿਰਿਆ ਦੇ ਨਾਲ, ਇਸ ਕੰਮ ਦੇ ਨਾਲ ਸਮਝੌਤਾ ਕਰ ਲਿਆ, ਉਹ ਇਹਨੂੰ ਹੀ ਕਹਿ ਦਿੰਦਾ ਵੀ ਆਹ ਹੀ ਜ਼ਿੰਦਗੀ ਹੈ, ਹੋਰ ਇੱਥੇ ਕਰਨਾ ਹੀ ਕੀ ਹੈ। ਗੁਰੂ ਸਾਹਿਬ ਕਹਿੰਦੇ ਮਨਮੁੱਖ ਹੈ ਇਹਨੂੰ ਕਹਿੰਦੇ ਨੇ। ਜ਼ਰੂਰੀ ਨਹੀਂ ਕਿ ਉਹ ਬੰਦਾ ਕਿਸੇ ਧਾਰਮਿਕ ਥਾਂ ਤੇ ਜਾਂਦਾ ਹੋਵੇ ਤੇ ਧਾਰਮਿਕ ਹੋ ਜਾਏਗਾ, ਨਹੀਂ, ਧਾਰਮਿਕ ਬਿਲਕੁਲ ਨਹੀਂ ਹੈ ਜਿਹੜਾ ਇਹਨਾਂ ਚੀਜ਼ਾਂ ਤੱਕ ਸੀਮਤ ਰਹਿ ਜਾਂਦਾ। ਧਾਰਮਿਕ ਕਿਹਨੂੰ ਕਹਿੰਦੇ ਨੇ? ਜਿਹੜਾ ਇਹਨਾਂ ਚੀਜ਼ਾਂ ਨੂੰ ਵਰਤਣ ਤੋਂ ਬਾਅਦ ਇੱਕ ਨਵੀਂ ਖੋਜ ਵਿੱਚ ਤੁਰਦਾ ਹੈ ਤੇ ਉਹਨੂੰ ਤਲਖੀ ਹੁੰਦੀ ਹੈ ਕਿ ਆਹ ਕੋਈ ਜ਼ਿੰਦਗੀ ਨਹੀਂ ਹੈ ਤੇ ਮੇਰੇ ਘਰ ਵਿੱਚ ਬੱਝੀ ਹੋਈ ਮੱਝ ਵੀ ਕਰ ਰਹੀ ਹੈ, ਮੈਂ ਇੱਥੋਂ ਕੁਝ ਨਵਾਂ ਕਰਨਾ, ਮੈਂ ਆਪਣੇ ਅੰਦਰ ਜਿਹੜੇ ਮਿਲੇ ਹੋਏ ਸਵਾਸ ਨੇ ਤੇ ਨਾਲ ਪਸ਼ੂਆਂ ਤੋਂ ਵੱਧ ਇੱਕ ਚੀਜ਼ ਮਿਲੀ ਹੈ ਜਿਸ ਨੂੰ ਕਹਿੰਦੇ ਬੰਦੇ ਦੀ ਬੁੱਧੀ, ਜਿਹੜੀ ਪਸ਼ੂਆਂ ਕੋਲ ਨਹੀਂ ਹੈ। ਹੋਰ ਚੀਜ਼ਾਂ ਉਹਨਾਂ ਕੋਲ ਸਾਰੀਆਂ ਨੇ, ਬੁੱਧੀ ਉਹਨਾਂ ਕੋਲ ਨਹੀਂ। ਉਹਨਾਂ ਕੋਲ ਸ਼ਾਇਦ ਬੁੱਧੀ ਹੋਵੇਗੀ, ਕਿਉਂਕਿ ਮੈਂ ਸ਼ਬਦ ਸ਼ਾਇਦ ਕਹਿ ਰਿਹਾ, ਪਰ ਵਿਕਸਿਤ ਨਹੀਂ ਹੋ ਸਕਦੀ, ਉਹਨਾਂ ਦੇ ਵਿੱਚ ਸਿਸਟਮ ਨਹੀਂ ਕਿ ਬੁੱਧੀ ਨੂੰ ਵਿਕਾਸਸ਼ੀਲ ਕਰ ਲੈਣ, ਅੱਗੇ ਵਧਾ ਨਹੀਂ ਸਕਦੇ, ਵਿਕਸਿਤ ਨਹੀਂ ਕਰ ਸਕਦੇ। ਬੰਦੇ ਵਿੱਚ ਸਮਰੱਥ ਹੈ, ਜਿਵੇਂ ਇੱਕ ਘਰ ਦੇ ਵਿੱਚ ਸਿਲੰਡਰ ਭਰਿਆ ਹੋਇਆ ਹੈ ਗੈਸ ਦਾ, ਗੈਸ ਜ਼ਰੂਰ ਹੈ, ਅੱਗ ਬਲ ਸਕਦੀ, ਪਰ ਉਹਦੇ ਕੋਲ ਬਾਲਣ ਵਾਸਤੇ ਚੁੱਲ੍ਹਾ ਨਹੀਂ, ਲਾਈਟਰ ਨਹੀਂ, ਸਿਸਟਮ ਕੋਈ ਨਹੀਂ ਬਾਲਣ ਦਾ। ਬੁੱਧੀ ਮਨ ਅੰਤਿਸ਼ਕਰਨ ਆਤਮਾ ਤੇ ਪਸ਼ੂਆਂ ਵਿੱਚ ਵੀ ਹੈ, ਪਰ ਉਹਨਾਂ ਕੋਲ ਇਹਦਾ ਵਿਕਾਸ ਕਰਨ ਦੇ ਸਿਸਟਮ ਕੋਈ ਨਹੀਂ, ਆਦਮੀ ਦੇ ਕੋਲ ਹੈਣ। ਤੇ ਮਨੁੱਖ ਦੀ ਗਲਤੀ ਇਹੀ ਹੈ ਕਿ ਜਿਵੇਂ ਕਿਸੇ ਦੇ ਘਰ ਵਿੱਚ ਧਨ ਦੱਬਿਆ ਹੋਵੇ ਤੇ ਉਹਦੇ ਉੱਤੇ ਬਹਿ ਕੇ ਕੰਗਾਲ ਬਣਿਆ ਰਹੇ। ਨਾਮ ਇਹਦੀ ਜ਼ਿੰਦਗੀ ਦੇ ਵਿੱਚ ਹੈ, ਅੰਦਰ ਲਿਖ ਕੇ ਭੇਜਿਆ, ਉਹਦੀ ਵਰਤੋਂ ਨਹੀਂ ਕਰਦਾ, ਉਹਨੂੰ ਵਧਾਉਂਦਾ ਨਹੀਂ। ਇਸ ਕਰਕੇ ਇਹ ਜਿਹੜੀ ਭੂਮੀ ਹੈ ਸਰੀਰ, ਇਹਨੂੰ ਗੁਰੂ ਸਾਹਿਬ ਨੇ ਕਿਹਾ ਕਰਮ ਭੂਮ ਮੈਂ ਬੋਬੋ ਨਾਮ। ਹੁਣ ਜਿਹੜੀ ਚੀਜ਼ ਬੀਜੀ ਜਾਏ ਉਹਦੇ ਵਾਸਤੇ ਪਾਣੀ ਵੀ ਚਾਹੀਦਾ ਹੈ। ਅੱਜ ਦਾ ਜਿਹੜਾ ਸ਼ਬਦ ਹੈ, ਗੁਰੂ ਅੰਗਦ ਦੇਵ ਜੀ ਕਹਿੰਦੇ ਹੇ ਗੁਰਮੁਖ ਜਨੋ ਸਾਵਣ ਆ ਗਿਆ, ਮੀਂਹ ਪੈਣ ਵਾਲਾ ਹੈ, ਤੇ ਮੈਂ ਬੇਨਤੀ ਕੀਤੀ ਸੀ। ਇੱਕ ਜ਼ਿਮੀਦਾਰ ਰੱਬ ਨੂੰ ਕਹਿ ਰਿਹਾ ਹੈ ਮੇਰੀ ਫਸਲ ਸੁੱਕਦੀ ਜਾ ਰਹੀ, ਚਾਰ ਕਣੀਆਂ ਪਾ ਦੇ। ਤੇ ਅੱਗੋਂ ਜਵਾਬ ਮਿਲਿਆ ਬਾਰਿਸ਼ ਤੇ ਮੈਂ ਪਾਣ ਨੂੰ ਤਿਆਰ ਹਾਂ, ਬਰਸਣਾ ਤਾਂ ਬਰਸ ਘਣਾ, ਬਹੁੜ ਬਰਸੈਂ ਕਾਹੇ। ਉਹਨੇ ਮੰਗਿਆ ਹੈ ਰੱਬ ਤੋਂ, ਆਵਾਜ਼ ਦਿੱਤੀ ਹੈ। ਤੇ ਉਸ ਸ਼ਬਦ ਵਿੱਚ ਬਚਨ ਕੀਤੇ ਹਜ਼ੂਰ ਨੇ, ਕਹਿਣ ਲੱਗੇ ਖੇਤ ਮਿਆਲਾਂ ਉੱਚੀਆਂ। ਉਸ ਜ਼ਿਮੀਦਾਰ ਨੂੰ ਚਾਹੀਦਾ, ਮਿਆਲਾਂ ਦਾ ਅਰਥ ਹੁੰਦਾ ਵੱਟਾਂ, ਜਿਹੜੀ ਚੌਵਾਂ ਪਾਸੇ ਹੱਦ ਬੰਨੀਆਂ ਪਾਈਆਂ ਜਾਂਦੀਆਂ ਨੇ ਕਿ ਖੇਤ ਦਾ ਪਾਣੀ ਜਿਹੜਾ ਹੈ ਤੇ ਇਸ ਮਿੱਟੀ ਦੇ ਜਿਹੜੇ ਤੱਤ ਨੇ ਰੁੜ ਨਾ ਜਾਣ ਜਦੋਂ ਬਾਰਿਸ਼ ਪੈ ਗਈ, ਕਿਉਂਕਿ ਉਹਨੇ ਤੇ ਮੋਹਲੇ ਧਾਰ ਪੈਣਾ। ਉਹ ਕਹਿੰਦੇ ਨੇ ਆਪਣੀਆਂ ਵੱਟਾਂ ਉੱਚੀਆਂ ਕਰ, ਖੇਤ ਮਿਆਲਾਂ ਉੱਚੀਆਂ। ਆਹ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਨਾ, ਬੜੀ ਵੱਡੀ ਬਖਸ਼ਿਸ਼ ਕੀਤੀ। ਮੈਂ ਅੱਜ ਕਿਸੇ ਧਰਮ ਦੇ ਕੁਝ ਵੀਡੀਓ ਵੇਖ ਰਿਹਾ ਸਾਂ ਤਾਂ ਮੈਨੂੰ ਇਉਂ ਲੱਗਿਆ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਅੱਗੇ ਉਹ ਕੁਝ ਵੀ ਨਹੀਂ ਸੀ। ਇੰਨੀ ਬਖਸ਼ਿਸ਼ ਸਾਡੇ ਤੇ ਕੀਤੀ ਬਾਣੀ ਦੇ ਰਾਹੀਂ, ਵੀ ਉਹ ਤਾਂ ਬਿਲਕੁਲ ਇੱਕ ਛੋਟਾ ਜਿਹਾ ਕੰਮ ਹੈ। ਤਾਂ ਸਤਿਗੁਰੂ ਨੇ ਕਿਹਾ ਵੀ ਮੇਰੇ ਵਸਣ ਵਿੱਚ ਕੋਈ ਦੇਰ ਨਹੀਂ, ਚੰਗੀ ਗੱਲ ਤੂੰ ਅਰਦਾਸ ਕਰੇ ਕਿ ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਬਖਸ਼ਿਸ਼ ਕਰੋ। ਹਜ਼ੂਰ ਨੇ ਕਿਹਾ ਕਰਾਂਗਾ ਜ਼ਰੂਰ, ਪਰ ਸੱਜਣਾ ਤੂੰ ਵੱਟਾਂ ਤਾਂ ਉੱਚੀਆਂ ਕਰ, ਮੈਂ ਬਖਸ਼ਿਸ਼ ਕਰਨੀ ਇਹਨੇ ਰੁੜ ਜਾਣਾ ਹੈ, ਫਿਰ ਫਾਇਦਾ ਕੀ ਆਇਆ, ਲਾਭ ਕੀ ਆਇਆ। ਖੇਤ ਮਿਆਲਾਂ ਉੱਚੀਆਂ, ਸਾਵਣ ਦੀ ਕੋਈ ਕਮੀ ਨਹੀਂ। ਇਹ ਤਾਂ ਸਾਵਣ ਮੌਸਮ ਦੇ ਤੌਰ ਤੇ ਤਾਂ ਇੱਕੋ ਮਹੀਨਾ ਆਉਂਦਾ ਨਾ ਸਾਲ ਵਿੱਚ, ਬਾਕੀ 11 ਮਹੀਨੇ ਨਹੀਂ। ਪਰ ਗੁਰੂ ਨਾਨਕ ਦੇ ਘਰ ਦਾ ਸਾਵਣ 12 ਮਹੀਨੇ ਰਹਿੰਦਾ, ਉਹ ਕਦੀ ਬੱਦਲ ਹਟਦਾ ਨਹੀਂ, ਉਹ ਵਸਣ ਲਈ ਤਿਆਰ ਰਹਿੰਦਾ। ਬਸ ਗਲਤੀ ਇੱਥੇ ਹੈ, ਸਾਡੇ ਮਨ ਦੀਆਂ ਵੱਟਾਂ ਹੀ ਕੋਈ ਨਹੀਂ, ਵਸਦਾ ਤੇ ਰੁੜ ਜਾਂਦਾ, ਵਸਦਾ ਤੇ ਰੁੜ ਜਾਂਦਾ, ਨਿਕਲ ਜਾਂਦਾ, ਬੜੀ ਵਾਰੀ ਆਉਂਦਾ ਤੇ ਚਲਾ ਜਾਂਦਾ। ਇੱਕੋ ਜਪਜੀ ਸਾਹਿਬ ਬੜੀ ਸ਼ਕਤੀ ਰੱਖਦਾ, ਤਾਂ ਜ਼ਿਆਦਾ ਕਿਉਂ ਪੜ੍ਹਨੇ ਨੇ, ਵੀ ਕੋਈ ਨਾ ਕੋਈ ਰੁਕ ਜਾਏ ਵਿੱਚ ਇੱਕ ਅੱਧਾ। ਜ਼ਿਆਦਾ ਤਾਂ ਵਾਰ ਵਾਰ ਕੀਤਾ ਗਿਆ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਕਿਸੇ ਪੁੱਛਿਆ ਸੀ ਜੀ ਕੱਲ ਜਪਜੀ ਸਾਹਿਬ ਪੜ੍ਹਿਆ ਸੀ ਅੱਜ ਫਿਰ, ਕੱਲ ਪੜ੍ਹਿਆ ਸੀ ਅੱਜ ਫਿਰ, ਇਹ ਵਾਰ ਵਾਰ ਕਿਉਂ ਕਰਦੇ ਹੋ, ਕੀ ਇੱਕ ਜਪਜੀ ਸਾਹਿਬ ਵਿੱਚ ਤਾਕਤ ਨਹੀਂ? ਉਹਨਾਂ ਨੇ ਫਿਰ ਜਵਾਬ ਵੀ ਦਿੱਤਾ ਦਲੀਲਾਂ ਸਹਿਤ ਆਪਣੀ ਕਵਿਤਾ ਵਿੱਚ। ਉਹ ਕਹਿੰਦੇ ਨੇ ਕਿ ਜਦੋਂ ਕਿਸੇ ਸ਼ਿਕਾਰੀ ਨੇ ਕਿਸੇ ਪੰਛੀ ਨੂੰ ਫੜਨਾ ਹੁੰਦਾ ਹੈ ਨਾ, ਤੇ ਪਹਿਲੇ ਦਿਨ ਚੋਗਾ ਖਿਲਾਰਦਾ, ਦਾਣੇ ਖਿਲਾਰ ਦਿੰਦਾ, ਪਰ ਪੰਛੀ ਬੜੇ ਚੇਤੰਨ ਹੁੰਦੇ ਨੇ, ਬੜੇ ਹੁਸ਼ਿਆਰ, ਉਹਨਾਂ ਨੂੰ ਪਤਾ ਹੈ ਕਿ ਆਹ ਜਿਹੜਾ ਚੋਗਾ ਖਿਲਾਰਿਆ ਗਿਆ ਹੈ ਇਹ ਕੋਈ ਸ਼ਿਕਾਰੀ ਲੁੱਕ ਕੇ ਬੈਠਾ, ਸਾਨੂੰ ਫੜਨਾ ਚਾਹੁੰਦਾ, ਇਸ ਕਰਕੇ ਉਹ ਉੱਡ ਕੇ ਆਉਂਦੇ ਜ਼ਰੂਰ ਨੇ ਉਹ ਪੰਛੀ ਜਿਹੜੇ ਨੇ, ਪਰ ਚੋਗੇ ਨੂੰ ਦੂਰੋਂ ਵੇਖ ਕੇ ਫਿਰ ਉੱਡ ਜਾਂਦੇ ਨੇ ਵਾਪਸ, ਚੁਗਦੇ ਨਹੀਂ। ਉਹਨਾਂ ਨੂੰ ਪਤਾ ਇੱਥੇ ਕੋਈ ਖਤਰਾ ਹੈ, ਕਿਉਂਕਿ ਸ਼ਿਕਾਰੀ ਪਿੱਛੇ ਝਾੜੀਆਂ ਵਿੱਚ ਲੁਕਿਆ ਹੋਇਆ ਜਾਲ ਲੈ ਕੇ, ਉਹਨੇ ਜਾਲ ਵਗਾ ਦੇਣਾ। ਦੂਜੇ ਦਿਨ ਉਹ ਫਿਰ ਖਿਲਾਰਦਾ, ਪਹਿਲੇ ਦਿਨ ਪੰਛੀ ਨਹੀਂ ਫੜੇ ਗਏ, ਨਿਰਾਸ਼ ਹੋ ਕੇ ਜਾਂਦਾ ਨਹੀਂ, ਦੂਜੇ ਦਿਨ ਫਿਰ ਖਿਲਾਰਦਾ ਤੇ ਪੰਛੀ ਅੱਗੇ ਨਾਲੋਂ ਥੋੜਾ ਜਿਹਾ ਨੇੜੇ ਆ ਜਾਂਦੇ ਨੇ, ਉਹ ਵੇਖ ਰਹੇ ਨੇ ਵੀ ਕੋਈ ਸਾਨੂੰ ਫੜਨ ਵਾਲਾ ਤੇ ਨਹੀਂ। ਇਸ ਤਰ੍ਹਾਂ ਸਿਲਸਿਲਾ ਕਈ ਦਿਨ ਚੱਲਦਾ, ਸ਼ਿਕਾਰੀ ਚੋਗਾ ਪਾਉਂਦਾ ਤੇ ਲੁਕ ਕੇ ਬਹਿ ਜਾਂਦਾ ਤੇ ਪੰਛੀ ਆਉਂਦੇ ਨੇ ਤੇ ਥੋੜੀ ਜਿਹੀ ਨੇੜੇ ਆ ਕੇ ਵੇਖ ਕੇ ਉੱਡ ਜਾਂਦੇ ਨੇ, ਫੜਨ ਵਾਲਾ ਤੇ ਨਹੀਂ ਕੋਈ। ਇੱਕ ਦਿਨ ਕੀ ਹੁੰਦਾ ਕਿ ਪੰਛੀਆਂ ਨੂੰ ਇਹ ਯਕੀਨ ਹੋ ਜਾਂਦਾ ਵੀ ਇਹ ਚੋਗਾ ਕਿਸੇ ਸ਼ਿਕਾਰੀ ਨੇ ਨਹੀਂ ਖਿਲਾਰਿਆ, ਇਹ ਤੇ ਵੈਸੇ ਹੀ ਖਿਲ ਰਿਹਾ, ਬੇਚਿੰਤ ਹੋ ਕੇ ਚੁਗ ਲੈਣਾ ਚਾਹੀਦਾ। ਜਦੋਂ ਚੁਗਣ ਬੈਠ ਗਏ ਸ਼ਿਕਾਰੀ ਨੇ ਜਾਲ ਸਿੱਟਿਆ ਤੇ ਫੜ ਲਿਆ। ਕਿੰਨੇ ਦਿਨ ਚੋਗਾ ਖਿਲਾਰਨਾ ਪਿਆ? 2-3 ਮਹੀਨੇ ਲਗਾਤਾਰ। ਭਾਈ ਸਾਹਿਬ ਨੂੰ ਜਿਹਨੇ ਸਵਾਲ ਕੀਤਾ ਸੀ ਵੀ ਜਪਜੀ ਸਾਹਿਬ ਰੋਜ਼, ਤਾਂ ਉਹਨਾਂ ਨੇ ਫਿਰ ਜਵਾਬ ਦਿੱਤਾ, ਕਹਿਣ ਲੱਗੇ ਜਿਹੜਾ ਮਨ ਪੰਛੀ ਹੈ ਨਾ ਬੜਾ ਬੜਾ ਚੇਤਨ ਹੈ, ਇੰਨੀ ਜਲਦੀ ਨਹੀਂ ਫਸਦਾ ਕਿਸੇ ਜਾਲ ਵਿੱਚ, ਨਹੀਂ ਫਸਦਾ। ਇੱਥੇ ਹਰ ਰੋਜ਼ ਲੈ ਕੇ ਆਉਂਦੇ ਹਾਂ ਨਾ, ਇੱਥੇ ਮਨ ਨੂੰ ਇੱਥੇ ਸੰਗਤ ਵਿੱਚ ਹਰ ਰੋਜ਼ ਲੈ ਕੇ ਆਉਂਦੇ ਹਾਂ ਵੀ ਅੱਜ ਕਥਾ ਸੁਣਾਉਣੀ ਹੈ, ਇਸ ਨੂੰ ਅੱਜ ਕੀਰਤਨ, ਅੱਜ ਪਾਠ ਕਰਾਂਗੇ, ਅੱਜ ਪੋਥੀ ਪੜ੍ਹਨੀ ਹੈ। ਪਰ ਕਦੀ ਫਸਿਆ ਹੈ ਜਾਲ ਵਿੱਚ ਗੁਰੂ ਦੇ ਵਿੱਚ? ਗੁਰੂ ਨੇ ਚੋਗਾ ਤੇ ਖਿਲਾਰਿਆ ਹੈ। ਭਾਈ ਸਾਹਿਬ ਨੇ ਕਿਹਾ ਜੀ ਅਸੀਂ ਹਰ ਰੋਜ਼ ਚੋਗਾ ਖਿਲਾਰਨੇ ਆ, ਮਨ ਥੋੜਾ ਥੋੜਾ ਨੇੜੇ ਆਉਂਦਾ ਜਾਂਦਾ, ਥੋੜਾ ਥੋੜਾ ਨੇੜੇ ਆਉਂਦਾ ਜਾਂਦਾ। ਇੱਕ ਦਿਨ ਜਦੋਂ ਸਾਡੀ ਮਾਰ ਦੇ ਥੱਲੇ ਆ ਗਿਆ, ਅਸੀਂ ਇਹਨੂੰ ਫੜ ਲੈਣਾ, ਕਾਬੂ ਕਰ ਲੈਣਾ। ਗੁਰੂ ਸ਼ਿਕਾਰੀ ਨੇ ਇਹਨੂੰ ਫੜ ਲੈਣਾ, ਫਿਰ ਕਾਬੂ ਆ ਜਾਏਗਾ। ਤਾਂ ਧਾਰਮਿਕ ਬੰਦਾ ਵਾਰ ਵਾਰ ਜਿਹੜੇ ਕਰਮ ਕਰਦਾ ਜਪਣ ਦੇ, ਉਹਦਾ ਕਾਰਨ ਇਹ ਹੈ ਵੀ ਮਨ ਇੱਕ ਦਿਨ ਗਾਫਲ ਹੋ ਕੇ ਡਿੱਗ ਪਵੇ ਤੇ ਫੜਿਆ ਜਾਏ, ਕਿਉਂਕਿ ਫੜਿਆ ਨਹੀਂ ਜਾਂਦਾ ਬੰਦੇ। ਇਸ ਕਰਕੇ ਆਉਂਦਾ ਬੜਾ ਕੁਝ ਹੈ, ਵਾਰ ਵਾਰ ਕੀਤਾ ਜਾਂਦਾ ਹੈ। ਤੇ ਬੇਨਤੀ ਕਰ ਰਿਹਾ ਸੀ ਸਾਵਣ, ਉਸ ਜ਼ਿਮੀਦਾਰ ਨੂੰ ਉਪਦੇਸ਼ ਦਿੱਤਾ, ਕਹਿੰਦੇ ਸਾਵਣ ਵਿੱਚ ਦੇਰ ਨਹੀਂ, ਪਰ ਤੂੰ ਸੰਭਾਲਣਾ ਨਹੀਂ ਇਸ ਨੂੰ, ਤੇਰੇ ਹੱਥੋਂ ਨਿਕਲ ਜਾਏਗਾ। ਬੜੀ ਵਾਰੀ ਬੰਦੇ ਦੀ ਕਿਸਮਤ ਜਾਗੀ, ਬੜੀ ਵਾਰੀ ਉਧਰੋਂ ਕਿਰਪਾ ਹੋਈ, ਪਰ ਉਸ ਕਿਰਪਾ ਨੂੰ ਅਸੀਂ ਸੰਭਾਲਿਆ ਨਹੀਂ। ਕੱਲ ਦੇ ਵਿਸ਼ੇ ਦੇ ਉੱਤੇ ਜਿਹਦੇ ਵਿੱਚ ਵੈਦ ਦੀ ਦਵਾਈ ਦੀ ਗੱਲ ਚੱਲੀ ਸੀ ਔਰ ਨਾਲ ਪਰਹੇਜ਼ ਦੀ ਗੱਲ ਕੀਤੀ, ਉਹਦੇ ਵਿੱਚ ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲੀ ਜਿਹੜੀ ਵਿਆਖਿਆ ਕੀਤੀ ਸੀ, ਉਹਨਾਂ ਨੇ ਕਿਹਾ ਵੀ ਗਰੀਬੀ ਜਿਹੜੀ ਹੈ, ਨਿਮਰਤਾ, ਧਾਰਮਿਕ ਬੰਦੇ ਵਿੱਚ ਅਤ ਜ਼ਰੂਰੀ ਹੈ, ਬਹੁਤ ਜ਼ਰੂਰੀ ਕਾਰਜ ਬੰਦਾ ਨਿਮਰਤਾ ਵਿੱਚ ਰਹੇ, ਕਿਉਂਕਿ ਨਿਮਰਤਾ ਦੇ ਅਰਥ ਨੇ ਨੀਵਾਂ ਥਾਂ ਬਣਾ ਲੈਣਾ ਆਪਣੇ ਅੰਦਰ, ਜਿਹੜੀ ਚੀਜ਼ ਆਵੇਗੀ ਅੰਦਰ ਬਹਿ ਜਾਏ, ਅੰਦਰ ਟਿਕ ਜਾਏ। ਜੇ ਥਾਂ ਨੀਵਾਂ ਨਾ ਹੋਇਆ, ਬਾਬਾ ਫਰੀਦ ਜੀ ਨੇ ਕਿਹਾ ਕਿ ਟਿੱਬੇ ਜੋ ਮੀਆਂ, ਮੀਂਹ ਪੈਂਦਾ ਹੈ ਟਿੱਬਿਆਂ ਨੂੰ ਕੀ ਅਸਰ ਉਸਦਾ, ਉਹਨਾਂ ਦੇ ਉੱਤੋਂ ਤਿਲਕ ਜਾਂਦਾ ਹੈ, ਟਿੱਬੇ ਦੇ ਉੱਤੇ ਮੀਂਹ ਦਾ ਕੋਈ ਅਸਰ ਨਹੀਂ। ਬਾਰਿਸ਼ ਦਾ ਪਾਣੀ ਨਿਵਾਨ ਵਿੱਚ ਖੜਾ ਹੁੰਦਾ ਹੈ, ਤਾਂ ਜਿੰਨਾ ਚਿਰ ਟਿੱਬਾ ਹੈ ਜੀਵਨ ਵਿੱਚ, ਬਾਰਿਸ਼ ਦੇ ਕੋਈ ਅਰਥ ਨਹੀਂ, ਬੜੇ ਚਿਰ ਦੀ ਪੈ ਰਹੀ ਹੈ। ਤਾਂ ਇਹ ਜਿਹੜਾ ਇੱਕ ਸਵਾਲ ਹੈ ਧਾਰਮਿਕ ਜਗਤ ਦਾ ਕਿ ਧਰਮ ਅਸਰ ਨਹੀਂ ਕਰਦਾ, ਇਹ ਲਫ਼ਜ਼ ਬਿਲਕੁਲ ਗਲਤ ਨੇ। ਧਰਮ ਅਸਰ ਕਰਦਾ, ਇੱਕੋ ਸ਼ਬਦ ਵੀ ਕਰਦਾ, ਬਿਲਕੁਲ ਕਰਦਾ। ਇਹ ਨਹੀਂ ਵੀ ਇੱਕ ਨਹੀਂ, 100 ਪੜੋਗੇ ਜਾਂ 1000, ਉਹ ਤੇ ਵਾਰ ਵਾਰ ਗੁਰੂ ਸਾਹਿਬ ਨੇ ਤਾਂ ਕਹੇ ਵੀ ਚਲੋ ਕੋਈ ਨਾ ਕੋਈ ਤੇ ਟਿਕੇਗਾ। ਉਹ ਧਰਮ ਹੈ ਹੀ ਨਹੀਂ ਜਿਹੜਾ ਅਸਰ ਨਹੀਂ ਕਰਦਾ। ਧਰਮ ਦੇ ਅਖਰੀ ਅਰਥ ਨੇ ਜਿਹੜੀ ਚੀਜ਼ ਅਸਰ ਕਰੇ ਕੁਝ। ਦਵਾਈ ਕਿਸ ਨੂੰ ਕਹਿੰਦੇ? ਜੇ ਹੁਣ ਸਾਰਾ ਕੁਝ ਨਕਲੀ ਹੋ ਜਾਏ, ਸਾਰਾ ਕੁਝ ਡੁਪਲੀਕੇਟ, ਪੜਿਆ ਪੜਾਇਆ, ਬਾਹਰੋਂ ਸਿੱਖਿਆ ਸਿਖਾਇਆ, ਤਾਂ ਫਿਰ ਕੀ ਹੋਵੇਗਾ? ਜ਼ਿੰਦਗੀ ਦੇ ਅੰਦਰ ਕੀ ਮਿਲ ਸਕਦਾ ਹੈ? ਇਸ ਲਈ ਕਹਿੰਦੇ ਅੱਜ ਦੇ ਵਕਤ ਵਿੱਚ ਤਾਂ ਇਹ ਸੰਭਾਵਨਾ ਬੜੀ ਔਖੀ ਹੈ ਕਿ ਕੁਝ ਅਸਲੀ ਮਿਲ ਜਾਏ ਦੁਨੀਆਂ ਵਿੱਚ, ਬੜਾ ਔਖਾ ਹੈ। ਕਹਿੰਦੇ ਕੋਈ ਵਿਅਕਤੀ ਬਾਜ਼ਾਰ ਵਿੱਚ ਗਿਆ ਸੀ, ਜ਼ਿੰਦਗੀ ਤੋਂ ਤੰਗ ਆ ਗਿਆ, ਤਾਂ ਉਹਨੇ ਦੁਕਾਨ ਵਾਲੇ ਨੂੰ ਕਿਹਾ ਵੀ ਜ਼ਹਿਰ ਚਾਹੀਦੀ, ਖਰੀਦ ਲਈ ਉਸਨੇ। ਖਰੀਦਣ ਤੋਂ ਬਾਅਦ ਉਹਨੇ ਤਿਆਰੀ ਕਰ ਲਈ ਕਿ ਅੱਜ ਰਾਤ ਨੂੰ ਇਹ ਖਾ ਲੈਣੀ, ਖਾਤਮਾ ਕਰ ਲੈਣਾ ਜ਼ਿੰਦਗੀ ਦਾ। ਕਹਿੰਦੇ ਰਾਤ ਨੂੰ ਖਾ ਕੇ ਸੌ ਗਿਆ ਵੀ ਸਵੇਰ ਦੀ ਚਾਹ ਹੁਣ ਪਰਲੋਕ ਵਿੱਚ ਹੀ ਜਾ ਕੇ ਪੀਵਾਂਗੇ, ਕਿਉਂਕਿ ਜ਼ਹਿਰ ਹੈ, ਇਹਨੇ ਖਤਮ ਕਰ ਦੇਣਾ। ਫੈਸਲਾ ਕਰਕੇ ਸੁੱਤਾ, ਖਾ ਕੇ ਸੌ ਗਿਆ ਤੇ ਕਹਿੰਦੇ ਸਵੇਰ ਹੋਈ ਨਾ ਤੇ ਪਿੰਡ ਵਾਲੇ ਗੁਰਦੁਆਰੇ ਬਾਰੇ ਦੇ ਵਿੱਚੋਂ ਭਾਈ ਸਾਹਿਬ ਦਾ ਆਵਾਜ਼ ਆ ਗਈ ਵੀ ਫਤਿਹ ਬੁਲਾਈ ਉਹਨਾਂ ਨੇ, 4 ਵੱਜ ਗਏ ਨੇ ਜੀ, ਉੱਠੋ। ਉਹ ਬੜਾ ਹੈਰਾਨ ਹੋ ਗਿਆ ਵੀ ਇਹ ਆਵਾਜ਼ ਤੇ ਆਪਣੇ ਪਿੰਡ ਵਾਲੇ ਭਾਈ ਸਾਹਿਬ ਜੀ ਦੀ ਹੈ ਤੇ ਮੈਂ ਤਾਂ ਉਹਨੂੰ ਪਰਲੋਕ ਵਿੱਚ ਆਉਣਾ ਸੀ, ਆਵਾਜ਼ ਇੱਥੋਂ ਦੀ ਕੀ ਗੱਲ। ਇਹ ਕਿਤੇ ਉੱਥੇ ਵੀ ਤਾਂ ਨਹੀਂ ਰਹਿੰਦੇ। ਤਾਂ ਉਹਨੇ ਅੱਖਾਂ ਖੋਲੀਆਂ ਤੇ ਬਿਲਕੁਲ ਤੰਦਰੁਸਤ ਮਰਿਆ ਨਹੀਂ ਸੀ, ਬਚਿਆ ਹੋਇਆ। ਉਹ ਦੁਕਾਨ ਵਾਲੇ ਕੋਲ ਗਿਆ, ਜੀ ਮੈਂ ਤੇਰੇ ਕੋਲੋਂ ਖਰੀਦਿਆ ਸੀ ਜ਼ਹਿਰ, ਉਹਨੇ ਮਾਰਿਆ ਨੀ ਮੈਨੂੰ। ਕਹਿਣ ਲੱਗਾ ਜੀ ਅੱਜ ਕੱਲ ਤੇ ਜ਼ਹਿਰ ਵੀ ਨਕਲੀ ਆਉਂਦੀ ਹੈ, ਉਹ ਵੀ ਕੰਮ ਨਹੀਂ ਕਰਦੀ। ਜਦੋਂ ਧਰਤੀ ਤੇ ਧਰਮ ਦੇ ਅਲਤ ਕੀ ਨੇ, ਜਿਹੜੀ ਚੀਜ਼ ਅਸਰ ਕਰੇ, ਜਿਹੜੀ ਚੀਜ਼ ਅਸਰ ਨਹੀਂ ਕਰ ਲਈ, ਜਾਂ ਤੇ ਉਹਦੇ ਵਿੱਚ ਕਮੀ ਹੈ ਤੇ ਜਾਂ ਜਿਹੜਾ ਖਾਣ ਵਾਲਾ ਉਹਨੂੰ ਮੂੰਹ ਤੱਕ ਜਾਣ ਨਹੀਂ ਦੇ ਰਿਹਾ। ਗੱਲਾਂ ਦੋ ਹੀ ਨੇ, ਤੀਜੀ ਤੇ ਗੱਲ ਹੋ ਹੀ ਨਹੀਂ ਸਕਦੀ। ਜਾਂ ਖਾਣ ਵਾਲਾ ਮੂੰਹ ਤੱਕ ਨਹੀਂ ਜਾਣ ਦਿੰਦਾ, ਉਹਨੂੰ ਕੱਢ ਦਿੰਦਾ। ਹੁਣ ਇਸ ਮੂੰਹ ਤੱਕ ਤੇ ਚਲੀ ਜਾਂਦੀ ਹੈ, ਅਸੀਂ ਜਪਾਂਗੇ, ਲੋਕ ਕਹਿਣਗੇ ਇੰਨਾ ਪਾਠ ਵੀ ਤੇ ਨਾਲ ਆ ਵੀ ਕਿਉਂ। ਹੁਣ ਇਹ ਗੁਰੂ ਤੋਂ ਸੁਣਿਆ ਨਹੀਂ ਸੀ ਕਿ ਮਨ ਦਾ ਮੂੰਹ ਇਹ ਨਹੀਂ, ਧਿਆਨ ਦਿਓ। ਬਾਣੀ ਨੇ ਮਨ ਵਿੱਚ ਜਾਣਾ ਨਾ, ਇਹ ਰਸਨਾ ਜਿਹੜੀ ਜਿਹਦੇ ਨਾਲ ਗੁਰੂ ਸਾਹਿਬ ਨੇ ਕਿਹਾ ਕਿ ਰਸਨਾ ਜਪੀਐ ਏਕ ਨਾਮ, ਇਹਦੇ ਨਾਲ ਜਪ। ਇਹ ਮੂੰਹ ਨਹੀਂ ਮਨ ਦਾ, ਇਹ ਸਰੀਰ ਦਾ ਮੂੰਹ ਹੈ, ਮਨ ਦਾ ਮੂੰਹ ਕਿਤੇ ਹੋਰ ਹੈ, ਉਹਦੇ ਤੱਕ ਜੇ ਨਾ ਗਈ। ਇਹ ਜਿਹੜਾ ਮੂੰਹ ਹੈ, ਇਹ ਜਿਹੜੀ ਰਸਨਾ ਹੈ, ਇਹ ਤਾਂ ਗਿਲਾਸ ਹੈ ਜਿਹਦੇ ਵਿੱਚ ਚੀਜ਼ ਪਾ ਕੇ ਲਿਆਈ ਜਾਂਦੀ ਹੈ, ਜਿਹਦੇ ਨਾਲ ਪੀਤੀ ਜਾਣੀ, ਪਿਆਣਾ ਕਿਸੇ ਹੋਰ ਚੀਜ਼ ਨੂੰ ਹੈ। ਤਾਂ ਇਹ ਮੂੰਹ ਜਿਹੜਾ ਸਰੀਰ ਦਾ ਮੂੰਹ ਹੈ, ਮਨ ਦਾ ਮੂੰਹ ਨਹੀਂ। ਮਨ ਦਾ ਮੂੰਹ ਕਿਹੜਾ? ਗੁਰੂ ਸਾਹਿਬ ਨੇ ਕਿਹਾ ਮਨ ਦਾ ਮੂੰਹ ਤੇਰਾ ਕੰਨ ਹੈ, ਮੂੰਹ ਨਾਲ ਜਪ ਤੇ ਕੰਨ ਵਿੱਚ ਪਾ। ਹੁਣ ਕੰਨ ਤੇ ਬੰਦ ਹੋਇਆ ਪਿਆ, ਅੰਦਰ ਸ਼ਬਦ ਜਾਂਦਾ ਹੀ ਨਹੀਂ, ਅੰਦਰ ਗਰਾਈ ਗਈ ਨਹੀਂ, ਭੁੱਖ ਕਿਵੇਂ ਮਿਟੇਗੀ? ਕੰਨ ਤੇ ਬੰਦ ਹੋਏ ਪਏ ਨੇ। ਧਾਰਮਿਕ ਬੰਦਾ ਹੋਵੇ ਤੇ ਖਾਸ ਕਰਕੇ ਮੈਂ ਕਹਿੰਦਾ ਵੀ ਸਿੱਖ ਹੋਵੇ ਤੇ ਸੁਣੇ ਨਾ ਗੱਲ, ਸਿੱਖ ਕਾਹਦਾ ਹੈ? ਕਿਉਂਕਿ ਸਿੱਖ ਦਾ ਸੰਬੰਧਤ ਹੀ ਸਿੱਖ ਦੀ ਤੇ ਬੇਸ ਹੀ ਗੁਰੂ ਨਾਨਕ ਦੇਵ ਜੀ ਨੇ ਇਹਦੇ ਉੱਤੇ ਰੱਖ ਦਿੱਤੀ ਕਿ ਜਦੋਂ ਸਿੱਧਾਂ ਨੇ ਪੁੱਛਿਆ ਸੀ ਬੇਸ ਕੀ, ਤੁਹਾਡਾ ਆਧਾਰ ਕੀ ਹੈ, ਕਿਹਦੇ ਉੱਤੇ ਖਿਲਾ ਰਿਹਾ ਤੁਸੀਂ ਸਿੱਖ ਧਰਮ ਨੂੰ, ਕਿਆ ਤੁਹਾਰਾ ਰਾਹ? ਤੇ ਜਵਾਬ ਮਿਲਿਆ ਸੀ ਕਿ ਸੁਰਤ ਸ਼ਬਦ ਭਾਵ ਸਾਗਰ ਤਰੀਐ। ਸ਼ਬਦ ਬਾਅਦ ਵਿੱਚ ਕਿਹਾ ਸੀ, ਸੁਰਤ ਪਹਿਲਾਂ ਕਹੀ, ਸਿੱਧ ਗੋਸ਼ਟ ਵਿੱਚ ਆਉਂਦਾ ਹੈ। ਸ਼ਬਦ ਦਾ ਨਾਮ ਬਾਅਦ ਵਿੱਚ ਲਿਆ ਸੀ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸਾਣੇ, ਸੁਰਤ ਸ਼ਬਦ ਭਾਵ ਸਾਗਰ ਤਰੀਐ। ਮਹਾਰਾਜ ਸ਼ਬਦ ਤੇ ਗੁਰੂ ਦੇ ਪਿੱਛੇ ਕਿਉਂ ਲਾ ਦਿੱਤਾ? ਉਹਨਾਂ ਨੇ ਕਿਹਾ ਕੱਲਾ ਗੁਰੂ ਕੀ ਕਰੇ, ਸਿੱਖ ਹੀ ਕੋਈ ਨਹੀਂ, ਕੱਲਾ ਸ਼ਬਦ ਕੀ ਕਰੇਗਾ, ਸੁਰਤ ਤੇ ਹੈ ਹੀ ਕੋਈ ਨਹੀਂ, ਉੱਥੇ ਸੁਰਤ ਤਾਂ ਉੱਥੇ ਖੜੀ ਕੋਈ ਨਹੀਂ, ਨਾਨਕ ਨਾਮ ਵਿਖਾਣਾ। ਇਸ ਕਰਕੇ ਥੋੜਾ ਜਿਹਾ ਔਖਾ ਹੈ ਉਹਨਾਂ ਚਿਰ ਜਿੰਨਾ ਚਿਰ ਅਸੀਂ ਕਰਦੇ ਨਹੀਂ। ਇਹ ਗੱਲ ਮੈਂ ਜ਼ਰੂਰ ਕਹਾਂ, ਕੰਮ ਕੋਈ ਵੀ ਹੈ ਤੁਸੀਂ ਉਹਨੂੰ ਕਰਨਾ ਸ਼ੁਰੂ ਕਰ ਦਿਓ, ਥੋੜੇ ਦਿਨਾਂ ਬਾਅਦ ਸੌਖਾ ਹੋ ਜਾਏ। ਕੋਈ ਕੰਮ ਔਖਾ ਨਹੀਂ ਦੁਨੀਆਂ ਦਾ, ਕੋਈ ਚੀਜ਼ ਔਖੀ ਹੈ ਹੀ ਨਹੀਂ, ਸਿਰਫ ਉਹ ਹੀ ਚੀਜ਼ ਔਖੀ ਹੈ ਜਿਹਨੂੰ ਅਸੀਂ ਜਿਹਦੀ ਪ੍ਰੈਕਟਿਸ ਵਿੱਚ ਲਗਾਤਾਰ ਨਹੀਂ ਪਾਏ। ਹੁਣ ਇੱਕ ਦਿਨ ਕਰਾਂਗੇ ਕਿਵੇਂ ਹੋਵੇਗਾ? ਕਈ ਸੱਜਣ ਆਉਂਦੇ ਨੇ, ਜੇ ਸਾਲ ਬਾਅਦ ਇੱਕ ਦਿਨ ਬੈਠੇ ਤੇ ਬੈਠਾ ਕਿਵੇਂ ਜਾਏਗਾ? ਬੈਠਣ ਵਾਸਤੇ ਤੇ ਸਰੀਰ ਨੂੰ 2-3 ਮਹੀਨੇ ਸਿਖਾਉਣਾ ਪਏਗਾ, ਬਹਿਣਾ ਕਿਵੇਂ ਹੈ। 3 ਮਹੀਨਿਆਂ ਵਿੱਚ ਉਹ ਸਹਿਮਤ ਹੋਏਗਾ ਸਾਡੇ ਨਾਲ ਕਿ ਹੁਣ ਠੀਕ 1 ਘੰਟਾ ਮੈਂ ਬੈਠ ਹੀ ਜਾਣਾ, ਤਾਂ ਸਰੀਰ ਦਾ ਤੇ ਕੋਈ ਪ੍ਰਯੋਜਨ ਨਹੀਂ। ਆਏ ਸੀ, ਚਲੋ ਵੇਖ ਲਿਆ ਵੀ ਕੋਈ ਸਰੀਰ ਜੁੜੇ ਬੈਠੇ ਨੇ, ਆਪਾਂ ਵੀ ਬੈਠ ਜਾਈਏ, ਤਾਂ ਫਿਰ 10-15 ਮਿੰਟਾਂ ਬਾਅਦ ਹਿਲਜੁਲ ਸ਼ੁਰੂ ਹੋ ਗਈ, ਉੱਠੀਏ ਕਿਵੇਂ, ਨਿਕਲੀਏ ਕਿਵੇਂ ਇੱਥੋਂ। ਇਹ ਗੱਲਾਂ ਹੁਣ ਸਹਿਮਤ ਨਹੀਂ ਸਾਡੇ ਨਾਲ, ਮਨ ਦੀ ਸਾਰੀ ਦੁਨੀਆ ਚੱਲ ਰਹੀ ਹੈ। ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਜਿੰਨਾ ਚਿਰ ਖੇਤ ਦੀਆਂ ਵੱਟਾਂ ਉੱਚੀਆਂ ਨਹੀਂ, ਸੌਣ ਦੇ ਕੋਈ ਅਰਥ ਨਹੀਂ। ਅੱਜ ਦਾ ਬਚਨ ਹੈ, ਗੁਰੂ ਅੰਗਦ ਦੇਵ ਜੀ ਨੇ ਕਿਹਾ ਸਾਵਣ ਆਇਆ ਹੇ ਸਖੀ, ਸੌਣ ਦਾ ਮਹੀਨਾ ਆ ਗਿਆ, ਇਹਦੇ ਅੰਦਰ ਕਿਹੜਾ ਕੰਮ ਕਰਨਾ ਚਾਹੀਦਾ, ਕਾਰਜ ਕਿਹੜਾ ਹੈ? ਸਾਵਣ ਆਇਆ ਹੇ ਸਖੀ ਕੰਤੈ ਚਿੱਤ ਕਰੇ ਹੋ, ਇਸ ਮਹੀਨੇ ਦੇ ਵਿੱਚ ਜਿਵੇਂ ਜ਼ਮੀਨ ਸੁੱਕੀ ਹੁੰਦੀ ਹੈ ਤੇ ਬਾਰਿਸ਼ ਉਹਨੂੰ ਆਪਣੇ ਵਿੱਚ ਕਿਵੇਂ ਸਮਾਉਂਦੀ ਹੈ, ਚਿੱਤ ਦੇ ਵਿੱਚ ਲੈ ਕੇ ਜਾਂਦੀ, ਅੰਦਰ ਲੈ ਜਾਂਦੀ ਹੈ। ਵੈਸੇ ਗੁਰੂ ਸਾਹਿਬ ਨੇ 3 ਤਰੀਕੇ ਦੱਸੇ ਨੇ ਗੁਰਮਤ ਦੇ ਅੰਦਰ, ਉਹਦੇ ਵਿੱਚ ਜੇ ਕੋਈ ਜ਼ਿਮੀਦਾਰ ਖੇਤੀ ਕਰਦਾ ਹੈ ਤੇ 3 ਚੀਜ਼ਾਂ ਕੰਮ ਆਉਂਦੀਆਂ, ਇੱਕ ਤੇ ਉਹਦਾ ਆਪਣਾ ਘਰ ਦਾ ਸਾਧਨ ਹੋਣਾ ਚਾਹੀਦਾ ਖੇਤੀ ਵਾਸਤੇ। ਪਹਿਲਾਂ ਖੂਹ ਹੁੰਦੇ ਸਨ, ਹੁਣ ਟਿਊਬਵੈੱਲ ਹੈ। ਜਿਹਦੇ ਕੋਲ ਘਰ ਦਾ ਪਾਣੀ ਨਹੀਂ, ਬਾਰਿਸ਼ ਉਹਦਾ ਕੁਝ ਨਹੀਂ ਸਵਾਰ ਸਕਦੀ। ਘਰ ਦਾ ਸਾਧਨ ਚਾਹੀਦਾ, ਕਿਉਂਕਿ ਪਾਣੀ ਜਿਹੜਾ ਖੇਤੀ ਵਾਸਤੇ ਬੜਾ ਜ਼ਰੂਰੀ ਹੈ। ਤੁਸੀਂ ਬਾਣੀ ਪੜੋਗੇ ਨਾ, ਗੁਰੂ ਨਾਨਕ ਸਾਹਿਬ ਨੇ ਖੇਤੀ ਦੇ ਸੰਬੰਧ ਵਿੱਚ ਬਚਨ ਕਹੇ ਨੇ, ਉਹ ਕਹਿੰਦੇ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ। ਪਾਣੀ ਬੜਾ ਜ਼ਰੂਰੀ, ਸ਼ਰਮ ਦੇ ਅਰਥ ਨੇ ਮਿਹਨਤ, ਪਾਣੀ ਬੜਾ ਜ਼ਰੂਰੀ। ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਖੇਤੀ ਵਾਸਤੇ। ਤਾਂ ਜ਼ਿਮੀਦਾਰ ਨੇ ਜੇ ਖੇਤੀ ਕਰਨੀ ਹੈ, ਤਿੰਨ ਸਾਧਨ ਚਾਹੀਦੇ। ਇੱਕ ਘਰ ਦਾ ਸਾਧਨ, ਬਾਰਿਸ਼ ਦਾ ਕੀ ਪਤਾ ਕਿੱਦਣ ਪਵੇ, ਇੱਕ ਮਹੀਨਾ ਨਾ ਪਵੇ, ਫਿਰ ਉਹਦਾ ਬਾਅਦ ਵਿੱਚ ਪ੍ਰਬੰਧ ਕੌਣ ਕਰੇਗਾ। ਫਿਰ ਉਸ ਖੇਤ ਦੇ ਸੰਬੰਧ ਵਿੱਚ ਇੱਕਦਮ ਹੜ੍ਹ ਆ ਗਿਆ, ਨਿਕਲ ਗਿਆ ਪਾਣੀ, ਫਿਰ ਕੌਣ ਸੰਭਾਲੇਗਾ। ਤਾਂ ਤਿੰਨ ਚੀਜ਼ਾਂ ਕਹੀਆਂ। ਪਹਿਲੀ ਹੈ ਘਰ ਦਾ ਸਾਧਨ ਖੂਹ ਲਵਾਉਣਾ, ਦੂਸਰਾ ਹੈ ਤੇਜ਼ ਤਰਾਰ ਬਾਰਿਸ਼, ਤੇ ਇੱਕ ਹੁੰਦਾ ਛੋਟੀ ਕਣੀ ਦਾ ਮੀਂਹ। ਗੁਰੂ ਸਾਹਿਬ ਨੇ ਇਹਨੂੰ ਤਿੰਨਾਂ ਵਿੱਚ ਵੰਡ ਦਿੱਤਾ। ਕਹਿਣ ਲੱਗੇ ਸਿੱਖਾ, ਜੇ ਤੂੰ ਜ਼ਿੰਦਗੀ ਦੀ ਖੇਤੀ ਕਰਨੀ ਹੈ, ਨਾਮ ਨੂੰ ਉਗਾਉਣਾ ਹੈ, ਤੇ ਇਹ ਤਿੰਨ ਸਾਧਨ ਤੇਰੇ ਕੋਲ ਚਾਹੀਦੇ ਨੇ। ਉਹ ਤਿੰਨ ਸਾਧਨ ਕਿਹੜੇ ਨੇ? ਉਹ ਤਿੰਨ ਸਾਧਨ, ਪਹਿਲਾ ਸਾਧਨ ਹੈ ਖੂਹ ਦਾ ਪਾਣੀ, ਹੈ ਬੰਦੇ ਦਾ ਨਿੱਜੀ ਨਿਤਨੇਮ, ਉਹਦੇ ਤੋਂ ਬਿਨਾਂ। ਦੂਸਰਾ ਹੈ ਜਿਹੜਾ ਮੋਹਲੇ ਧਾਰ ਬੀਜ ਹੈ, ਜਦੋਂ ਸਿੱਖ ਸਮਾਗਮ ਅਟੈਂਡ ਕਰਦਾ ਗੁਰਪੁਰਬ ਨੂੰ, ਉੱਥੇ ਕੀਰਤਨ ਹੁੰਦਾ, ਉਹ ਬੜੀ ਤੇਜ਼ ਬਾਰਿਸ਼ ਹੁੰਦੀ ਹੈ, ਉਹ ਵੀ ਚਾਹੀਦੀ ਹੈ। ਤੇਜ਼ ਬਾਰਿਸ਼ ਕਈ ਬਿਮਾਰੀਆਂ ਨੂੰ ਹਟਾਉਂਦੀ ਹੈ, ਪੱਤੇ ਧੋ ਦਿੰਦੀ ਹੈ। ਸਮਾਗਮ ਆਇਆ, ਰਹਿਣ ਸੁਭਾਈ, ਕੀਰਤਨ ਆ ਗਿਆ, ਉਹਦੇ ਅੰਦਰ ਬੰਦੇ ਨੇ ਬਹੁਤ ਕੁਝ ਸੁਣਿਆ, ਉਛਾਲਾ ਆ ਗਿਆ, ਬੜਾ ਤੇਜ਼ ਧਾਰ ਮੀਂਹ ਹੈ, ਇਹਦੀ ਬੜੀ ਲੋੜ ਹੈ ਸਿੱਖ ਨੂੰ। ਪਰ ਇੱਕ ਗੱਲ ਖਿਆਲ ਰੱਖਣਾ, ਜਿਸ ਖੇਤ ਦੇ ਉੱਤੇ ਦੋ ਤਿੰਨ ਚਾਰ ਮਹੀਨਿਆਂ ਬਾਅਦ ਇੱਕ ਵਾਰੀ ਮੀਂਹ ਪੈ ਗਿਆ, ਤੇ ਘਰ ਦਾ ਖੂਹ ਤੇ ਹੈ ਹੀ ਕੋਈ ਨੀ, ਨਿਤਨੇਮ ਆਪਣਾ ਤੇ ਹੈ ਹੀ ਕੋਈ ਨੀ। ਇਹ ਤਾਂ ਬਾਰਿਸ਼ ਜਿਹੜੀ ਇੱਕ ਦਿਨ ਪਈ ਨਾ, ਤਾਂ ਸਿੱਖੀ ਇਕੱਲੀ ਸਮਾਗਮਾਂ ਤੱਕ ਸੀਮਿਤ ਨਹੀਂ, ਇਸ ਭੁਲੇਖੇ ਨੂੰ ਕੱਢ ਦੇਣਾ। ਜੇ ਬੰਦੇ ਦਾ ਰੂਟੀਨ ਵਿੱਚ ਨਿਤਨੇਮ ਨਹੀਂ ਹੈ, ਉਹ ਇੱਕ ਦਿਨ ਆਏਗਾ ਮੀਂਹ, ਕਹਾਂਗੇ ਜੀ ਸਿੱਖੀ ਅੰਦਰ ਘਰ ਕਰਕੇ ਚੜ੍ਹਦੀ ਕਲਾ, ਨਹੀਂ ਚੜ੍ਹਦੀ ਕਲਾ ਹੋਵੇ। ਜਿੰਨਾ ਚਿਰ ਉਹਨੂੰ ਦੋਵੇਂ ਸਮੇਂ ਨਾ ਛੇੜਿਆ ਉਸ ਤਾਰ ਨੂੰ, ਉਹ ਜਿਹੜੀ ਅੰਦਰ ਸੁੱਤੀ ਪਈ ਹੈ, ਉਹ ਸਾਜ਼ ਜਿਹੜਾ ਅੰਦਰ ਸੁੱਤਾ ਪਿਆ, ਜੇ ਦੋਵੇਂ ਵਕਤ ਨਾ ਛੇੜਿਆ, ਥੋੜਾ ਥੋੜਾ ਸੌ ਜਾਏਗਾ ਬਿਲਕੁਲ, ਚਾਰ ਮਹੀਨਿਆਂ ਬਾਅਦ ਨਹੀਂ ਚੱਲਦਾ। ਇਸ ਲਈ ਇਸ ਭੁਲੇਖੇ ਵਿੱਚ ਨਾ ਰਹਿਣਾ ਵੀ ਸਾਲ ਬਾਅਦ ਯਾਤਰਾ ਹੋ ਗਈ ਤੇ ਸਿੱਖੀ ਪ੍ਰਾਪਤ ਹੋ ਜਾਏਗੀ, ਉਹ ਤੇ ਇੱਕ ਸਲਫ ਹੈ, ਝਟਕਾ ਹੈ। ਤੁਸੀਂ ਗੁਰੂ ਧਾਮ ਤੇ ਜਾਓਗੇ, ਗੁਰੂ ਅਸਥਾਨ ਤੇ ਜਾਓਗੇ, ਦਰਸ਼ਨ ਕਰੋਗੇ, ਮਨ ਨੂੰ ਝਟਕਾ ਲੱਗੇਗਾ, ਸ਼ਰਧਾ ਬਣੇਗੀ। ਪਰ ਉਥੋਂ ਆ ਗਏ, ਪਰਤ ਕੇ ਚੇਤਾ ਹੀ ਭੁੱਲ ਗਿਆ, ਫਿਰ ਉਹ ਚੀਜ਼ਾਂ ਕੰਮ ਨਹੀਂ ਕਰਦੀਆਂ। ਇਸ ਕਰਕੇ ਤਿੰਨ ਤਰੀਕੇ, ਕੀਰਤਨ ਔਰ ਢਾਡੀ ਬਾਰਾਂ, ਮੋਹਲੇ ਧਾਰ ਬਾਰਿਸ਼ ਹੈ, ਮੋਹਲੇ ਧਾਰ ਪੈਂਦੀ ਹੈ ਤੇ ਉੱਤੋਂ ਦੀ ਵਹਿ ਜਾਂਦੀ ਹੈ। ਇੱਥੇ ਸੁਣਿਆ ਕੀਰਤਨ, ਇੱਥੇ ਸੁਣਿਆ ਢਾਡੀ ਬਾਰਾਂ, ਬਸ ਲੰਗਰ ਵਿੱਚ ਜਾਂਦਿਆਂ ਸਾਰ ਉਹ ਪਾਣੀ ਨਿਕਲ ਗਿਆ, ਕਿਉਂਕਿ ਤੇਜ਼ ਬੜਾ ਸੀ, ਅੰਦਰ ਨਹੀਂ ਗਿਆ। ਤੇ ਸਤਿਗੁਰੂ ਨੇ ਕਥਾ ਨੂੰ ਕਿਹਾ ਛੋਟੀ ਕਣੀ ਦਾ ਮੀਂਹ। ਛੋਟੀ ਕਣੀ ਦਾ ਮੀਂਹ ਜਿਹੜਾ ਜੇ ਚਾਰ ਦਿਨ ਇਕੱਠਾ ਪੈ ਗਿਆ ਤੇ ਲੈਂਟਰ ਚੋ ਜਾਣਗੇ, ਵਿੱਚੋਂ ਟਪਕਣ ਲੱਗ ਪਏਗਾ ਪਾਣੀ, ਉਹ ਵਿੱਚ ਧਸ ਜਾਏਗੀ, ਛੋਟੀ ਕਣੀ ਦਾ ਮੀਂਹ ਜਿਹੜਾ। ਇਸ ਕਰਕੇ ਕਥਾ ਨਹੀਂ ਨਿਕਲਦੀ, ਗੁਰੂ ਦੀ ਕਿਰਪਾ ਥੋੜੀ ਜਿਹੀ ਹੋਵੇ, ਕਥਾ ਨਹੀਂ ਨਿਕਲਦੀ ਬਾਹਰ। ਕਈਆਂ ਦੇ ਅੰਦਰ ਚਲੀ ਗਈ, ਨਹੀਂ ਨਿਕਲਦੀ, ਫਿਰ ਦਿਨ ਰਾਤ ਉਸ ਦੁਨੀਆਂ ਵਿੱਚ ਜਿਉਣ ਲੱਗ ਪਏ ਨੇ। ਇਹ ਤਾਂ ਪੱਥਰਾਂ ਨੂੰ ਚੋਣ ਤੇ ਮਜਬੂਰ ਕਰ ਦਿੰਦੀ ਹੈ, ਉਹਦੇ ਵਿੱਚ ਲੰਘ ਜਾਂਦੀ ਹੈ। ਹਾਂ, ਇਹ ਕਿਰਪਾ ਹੋਵੇ ਵਿੱਚ ਗੁਰੂ ਦੀ, ਇਹ ਗੁਰੂ ਦੀ ਰਹਿਮਤ ਹੋਵੇ ਇਕੱਲਾ, ਇਹ ਨਹੀਂ ਵੀ ਆਪਾਂ ਅੱਖਰ ਪੜ੍ਹੇ, ਉਹ ਗੱਲ ਅੰਦਰ ਨਹੀਂ ਟਿਕੇਗੀ। ਜਿੰਨੇ ਸ਼ਬਦ ਕਮਾਇਆ ਨਾ ਹੁਣ ਮਹਾਂਪੁਰਸ਼ਾਂ ਨੇ, ਜਿਸ ਬੰਦੇ ਨੂੰ ਇੱਕ ਵਾਰੀ ਜਿਹੜਾ ਸ਼ਬਦ ਕਿਹਾ, ਵੀਹ ਸਾਲ ਬਾਅਦ ਅੱਜ ਵੀ ਕਹਿੰਦੇ ਮੈਨੂੰ ਉਹਨਾਂ ਕਿਹਾ ਸੀ, ਕਿਉਂ ਅੰਦਰ ਬਹਿ ਗਿਆ ਉਹ ਸ਼ਬਦ? ਉਸ ਥਾਂ ਤੋਂ ਆ ਗਿਆ ਜਦੋਂ ਉਹਨਾਂ ਨੇ ਬੋਲਿਆ, ਕਿਸੇ ਡੂੰਘੇ ਥਾਂ ਤੋਂ ਨਿਕਲਿਆ ਸੀ ਤੇ ਅੰਦਰ ਘਰ ਕਰ ਗਿਆ। नहीं तो सारे शब्द सानू भुल ही जाते चेते विच नहीं रहिंदे। एक सिख होया है गुरु तेग बहादुर साहब जी का, हजूर जदों इधर गए अगे निकले तमधान जिसनू अज कहिंदे तमधान साहब, तुसी दर्शन कर दिओ गुरुद्वारा साहब। यह थोड़ा जिहा इधर पैंदा हरियाणा साइड ते पंजाब दे नाल पैंदा और इत्थे जमीन रेतली है, इथों का पानी भी खराब है। इत्थे गुरु तेग बहादुर साहब जी गए, दीवान सजदा सी ते जदों इत्थे दीवान सजना हुंदा सी ते गुरु तेग बहादुर साहब जी ने आउणा, उन्हां ने वेखणा के सारी जिहड़ी रेत है, क्योंकि रेतला इलाका है, उड़दी सी हवा दे नाल, सारी रेत दे उत्ते इस तरह लगना जिवें बारिश पै के हटी है। बड़े हैरान होना, हर रोज वेखते रहे। एक दिन उन्होंने पूछ लिया भी बदल तो है नहीं, सावण तो है नहीं, ये रेत क्यों इत्थे जिहड़ी है बैठ जाती, इउं लगता जिवें बारिश पई है, बदल तो कोई लगता नहीं। तां सिखां ने यह बेनती की, महाराज एक सिख है बड़ा प्यार वाला, वो इत्थे पानी छिड़कदा, बड़ी मेहनत करदा, सारी रात वो घड़ा लैके पानी छिड़कदा रहिंदा। बुलाया गया, कहिंदे ने इस सिख दे सिर दे उत्ते कई कई दिन तक इक्को ही वह परना जिहड़ा जिहदे उत्ते इह घड़े लैके पानी ढोंदा सी बजा रहिंदा, पानी छिड़कदा। सतगुरु ने कहा भाई तू तो मीह पवा दिता, उहदा नाम रख दिता भाई मीहा, नाम ही भाई मीहा पै गया। कहन लगे तां तू मीह पवा देना है सारी धरती ते, चरना ते टै पिया, सेवा प्रवान हो गई, अंदर रंग लग गया, बड़ी सेवा कीती ते सेवा दे विचों ज्ञान आया, सेवा दे विचों धर्म ने जन्म लिया। हजूर ने बुलाया, एक नगारा दिता, एक कमर कसा दिता ते एक बल्द दिता। उस वेले बल्दां दी सवारी हुंदी सी समान ढोण वास्ते। लै मीहिया हुण तू सेवा नहीं करनी, हुण तेरा काम सेवा दा प्रोसीजर पूरा हो गया। क्लास हुंदी बंदे दी, लंघना पैंदा, उस जरूरी नहीं, कईआं ने पहलां बहुत कर लिया हुंदा है, उहनां नूं जरूरत नहीं रहिंदी, भावें फिर भी करना चाहिदा, जरूरी है, रुकावट नहीं। हुण तू सेवा बहुत कर ली है, हुण आ बल्द लै, एक नगारा दिता ते कमर कसा, जा तू इस यूपी दे इलाके विच प्रचार करना है। हुण अनपढ़ सिख सी, पढ़िया होया है नहीं, सेवा करदा रहा सी, उहने हथ जोड़ लै कि सतगुरु ए तुसी मैनू जिहड़ा ड्यूटी दे दित्ती है तां मैं करन दे योग नहीं, मेरे कोल ते अखर कोई नहीं, मैं तां बोल नहीं सकदा, ते दूजियां नूं सुनाउण वास्ते ते आदमी नूं खुद कुछ ज्ञान आउणा चाहीदा। सतगुरां ने कहा मीहिया गुरु नानक दे घर दा ज्ञान सेवा विचों आउंदा है, सिमरन विचों निकलदा है, जां तेरे ते गुरु दी कृपा होवेगी अखर भी तैनूं आउणगे। महाराज इस नगारे दा की करांगा, कहन लगे नगारा तां दिता है जे किसे बंदे ने सिखी दी गल करनी है ते उहदे कोल नगारा इन्नी शक्ति होनी चाहीदी है जिवें एक फौजदार एक थां तो चढ़ के दूजे ते चढ़ाई करके जांदा है, इन्नी जरूरत होनी चाहीदी उहदे कोल। नगारे दा मतलब खुले आम नगारा बजाना, डरना नहीं किसे तो, परवाह नहीं करनी। नगारा क्यों दिता सी गुरु तेग बहादुर साहब जी ने, हुण इह गल वखरी है। एक तां गल हुंदी है ना, साडी कौम दी एक दुखांत है वी असी जिहड़ा इस मैक तों बोलना हुंदा है ना थोड़े बंदिआं नूं छड्ड के, चलो किसे ने दे सिर ते गुरु ने रख दिता तो उहदे बोलेगा वी गुरु ग्रंथ साहिब कह रहे ने, मैं ते गल कहणी कहणी है जो मर्जी हो जाए, नहीं तां इह आवाज वड्डे वड्डे चौधरियां दे हत्थां विच आ गई है, उह कहिंदे आ बोलना तुसीं कथा दे विच, इही गल करनी, इस तों वध नहीं बोलना। ते गुरु ने ते नगारा दिता सी कहिंदे बजा के बोल, ਕੋਈ ਗੱਲ ਨੀ, ਚਾਰ ਦਿਨ ਘੱਟ ਬੋਲਣੀ, ਜੇ 20 ਸਾਲ ਬੋਲਿਆ ਤਾਂ ਕਿਹੜਾ ਪਤਾ ਨੀ ਕਿੰਨੇ ਕੁ ਆਏ ਇੱਥੋਂ ਮਰ ਕੇ ਚਲੇ ਗਏ। ਜੇ 20 ਸਾਲ ਨੀ ਬੋਲਿਆ ਜਾਂਦਾ 5 ਸਾਲ ਬੋਲ ਲੈ, ਪਰ ਬੋਲ ਨਗਾਰਾ ਲੈ ਕੇ, ਇਸ ਤਰ੍ਹਾਂ ਨਹੀਂ ਬੋਲਣਾ, ਗੁਰੂ ਦਾ ਹੁਕਮ ਇਹ ਹੈ। ਤਾਂ ਇੱਕ ਤਾਂ ਮਜਬੂਰੀ ਹੈ ਨਾ, ਸਾਡਾ ਆਪਣਾ ਦੁਕਾਨ ਹੈ, ਕੋਈ ਨਹੀਂ ਰੋਕਦਾ, ਖਿਆਲ ਰੱਖੋ। ਬੰਦੇ ਦਾ ਆਪਣਾ ਹਿੱਸਾ ਹੁੰਦਾ, ਜਦੋਂ ਆਦਮੀ ਪਾਪ ਕਰਦਾ ਹੈ ਉਹਦੇ ਤੋਂ ਪਾਪ ਕੋਈ ਕਰਾਉਂਦਾ ਨਹੀਂ ਜਬਰਨ, ਉਹਦੇ ਆਪਣੇ ਵੀ ਹੱਥ ਵਿੱਚ ਹੁੰਦੇ ਨੇ। ਇੱਕ ਤਾਂ ਸਾਡਾ ਜਿਹੜਾ ਇਹ ਵਿਸ਼ਾ ਹੈ ਨਾ, ਮਜਬੂਰ ਹੈ ਸਾਡਾ, ਵਿਚਾਰੇ ਕਥਾਵਾਚਕ ਸਿੰਘ ਨੇ ਮਜਬੂਰੀ ਹੈ, ਮਕਾਨ ਗੁਰਦੁਆਰੇ ਵਿੱਚ ਦਿੱਤਾ ਪ੍ਰਬੰਧਕਾਂ ਨੇ, ਰੋਟੀ ਉਹਨਾਂ ਨੇ ਦੇਣੀ, ਉਹਨਾਂ ਦੀ ਕੋਈ ਮਜਬੂਰੀ ਹੋਵੇਗੀ। ਪਰ ਇੱਕ ਵੇਖਣ ਵਿੱਚ ਆਇਆ, ਜਿਹੜੇ ਬੰਦਿਆਂ ਦੇ ਕੋਲ ਮਾਇਆ ਦੇ ਢੇਰ ਲੱਗ ਗਏ ਉਹ ਹੋਰ ਸਿਆਸੀ ਹੋ ਗਏ, ਉਹਦੇ ਤੋਂ ਵੀ ਵੱਧ ਗਏ। ਉਹਨਾਂ ਨੇ ਕਿਹਾ ਜੀ ਮਿਲ ਕੇ ਚੱਲੋ, ਇੱਕ ਬੰਦੇ ਕੋਲ ਤੇ ਚਲੋ ਗਰੀਬ ਹੈ ਨਾ, ਮਾਇਆ ਨਹੀਂ, ਉਹਦੇ ਖੁੱਲ ਕੇ ਨਹੀਂ ਬੋਲੇਗਾ, ਉਹਦੀ ਕੋਈ ਮਜਬੂਰੀ ਹੋ ਸਕਦੀ ਵੀ ਸਵੇਰੇ ਬੱਚਿਆਂ ਨੂੰ ਰੋਟੀ ਕਿੱਥੋਂ ਖਵਾਉਣੀ ਹੈ। ਪਰ ਇਹ ਗੱਲ ਠੀਕ, ਜਦੋਂ ਵੀ ਇੱਥੇ ਧਰਤੀ ਦੇ ਉੱਤੇ ਕਿਤੇ ਕ੍ਰਾਂਤੀ ਆਈ ਹੈ ਨਾ, ਮਾਇਆਧਾਰੀ ਬੰਦਿਆਂ ਤੋਂ ਨਹੀਂ ਆ ਸਕਦੀ, ਸੱਚ ਹੈ, ਭੁੱਖੇ ਬੰਦੇ ਤੋਂ ਕ੍ਰਾਂਤੀ ਸ਼ੁਰੂ ਹੁੰਦੀ ਹੈ ਸੰਸਾਰਕ ਤੌਰ ਤੇ। ਮਾਇਆਧਾਰੀ ਕ੍ਰਾਂਤੀ ਕਰੇਗਾ ਕਿਵੇਂ, ਉਹ ਤੇ ਗਿਣਦਾ ਰਹਿੰਦਾ ਸਾਰਾ ਦਿਨ, ਜੇ ਇਹ ਕੀਤਾ ਕਿਹਾ ਤੇ ਇਹ ਖੁਸ਼ ਜਾਏਗਾ, ਜੇ ਮੈਂ ਇਹ ਕਹਿ ਦਿੱਤਾ ਤੇ ਮੈਨੂੰ ਉਹਨਾਂ ਨੇ ਨੀ ਬੁਲਾਉਣਾ, ਜੇ ਇਹ ਕਹਿ ਦਿੱਤਾ ਦੂਜਿਆਂ ਨੇ ਨੀ ਬੁਲਾਉਣਾ, ਉਹ ਤੇ ਇਸ ਚੱਕਰ ਵਿੱਚ ਰਹਿੰਦਾ। ਵਿਸ਼ਾ ਤੇ ਇਹ ਹੈ ਕਿ ਟੀਵੀ ਦੀ ਸਕਰੀਨ ਤੇ ਕਿਵੇਂ ਰਹਿਣਾ, ਵਿਸ਼ਾ ਇਹ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੇ ਜੋ ਕੁਝ ਕਿਹਾ ਉਹਨੂੰ ਕਹਿਣਾ ਹੀ ਕਹਿਣਾ ਹੈ, ਵਿਸ਼ਾ ਇਹ ਹੋ ਗਿਆ। ਗੱਲ ਇੱਥੇ ਅੜ ਗਈ ਕਿ ਕਮੇਟੀ ਨਾਲ ਕੋਈ ਨਾਰਾਜ਼ ਹੋ ਜਾਏ, ਕੋਈ ਡੇਰਾ ਨਾ ਨਾਰਾਜ਼ ਹੋ ਜਾਏ ਸਾਡੇ ਤੋਂ, ਕੋਈ ਤਖ਼ਤ ਨਾ ਨਾਰਾਜ਼ ਹੋ ਜਾਏ ਸਾਡੇ ਤੋਂ, ਬਸ ਉਹਨਾਂ ਨੂੰ ਖੁਸ਼ ਰੱਖਣਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮੀਹਾਂ ਜੀ ਨੂੰ ਕਿਹਾ ਸੀ, ਮੀਹਾਂ ਨਗਾਰਾ ਤੇ ਕਮਰ ਕੱਸਾ ਤਾਂ ਦਿੱਤਾ ਹੈ, ਮੇਰੀ ਗੱਲ ਕਰਨ ਲੱਗਿਆ ਡਰੀ ਨਾ, 4 ਦਿਨ ਘੱਟ ਬੋਲਣੀ ਕੋਈ ਗੱਲ ਨਹੀਂ, ਕਮਰ ਕੱਸਾ ਤਾਂ ਦਿੱਤਾ ਸੀ। ਇਸ ਕਰਕੇ ਇਹ ਦੋ ਚੀਜ਼ਾਂ, ਕਮਰ ਕੱਸਾ ਤੇ ਨਗਾਰਾ, ਗੁਰੂ ਦੀ ਗੱਲ ਕਰਨ ਵਾਲੇ ਕੋਲ ਹੋਣੀਆਂ ਚਾਹੀਦੀਆਂ ਨੇ। ਗੱਲ ਵੱਖਰੀ ਹੈ, ਹੈ ਮਾਰਗ ਖੰਡੇ ਧਾਰ, ਇੱਥੇ ਸੰਭਾਵਨਾ ਨਹੀਂ ਕਿ ਮਨੁੱਖ ਦੇ ਕੋਲ ਬਹੁਤੀ ਮਾਇਆ ਆ ਸਕਦੀ ਹੈ ਜਾਂ ਬਹੁਤੇ ਉਸਦੀ ਪ੍ਰਾਪਰਟੀ ਹੋ ਸਕਦੀ, ਇਹ ਕੋਈ ਜ਼ਰੂਰੀ ਨਹੀਂ, ਆ ਵੀ ਸਕਦੀ ਏ ਤੇ ਜਿਨ੍ਹਾਂ ਕੋਲ ਆ ਗਈ ਉਹਨਾਂ ਦੀ ਬੇਇੱਜ਼ਤੀ ਪਈ ਹੋਈ ਹੈ, ਤੁਸੀਂ ਵੇਖ ਹੀ ਲਿਆ। ਜਿਹਦੇ ਕੋਲ ਥੋੜੀ ਸੀ, ਇੱਕ ਸੱਜਣ ਮੈਨੂੰ ਬੜਾ ਦੁੱਖ ਕਹਿ ਰਹੇ ਸਨ, ਉਹ ਕਹਿੰਦੇ ਕਿ ਮੈਂ ਬੜਾ ਦੁਖੀ ਹਾਂ, ਰਾਤ ਨੂੰ ਨੀਂਦ ਨਹੀਂ ਆਉਂਦੀ, ਕੀ ਹੋਇਆ? ਕਹਿੰਦੇ ਕਰੋੜਾਂ ਅਰਬਾਂ ਰੁਪਈਏ ਮੇਰੇ ਕੋਲ। ਕਹਿੰਦੇ ਜੀ ਤੁਸੀਂ ਜਾਣਦੇ ਹੋ? ਮੈਂ ਕਿਹਾ ਵੀ ਮੈਂ ਤਾਂ ਅਰਬ ਵੇਖਿਆ ਨਹੀਂ, ਕਿੰਨਾ ਕੁ ਹੁੰਦਾ? ਚਲੋ ਤੁਸੀਂ ਗੱਲ ਕਰੋ। ਕਹਿੰਦੇ ਦੁੱਖ ਬੜਾ ਹੈ, ਕੀ ਗੱਲ? ਕਹਿਣ ਲੱਗੇ ਸਾਰੀ ਉਮਰ ਲਾ ਕੇ ਕਮਾਇਆ ਸੀ, ਬੱਚਿਆਂ ਤੇ ਵਿਸ਼ਵਾਸ ਕਰਕੇ ਸਾਰਿਆਂ ਨੂੰ ਇੱਕੋ ਜਿਹਾ ਵੰਡ ਕੇ ਦੇ ਦਿੱਤਾ, ਆਪਣੇ ਕੋਲ ਰੱਖਿਆ ਕੁਝ ਨਹੀਂ। ਮੈਂ ਕਿਹਾ ਫਿਰ ਕੀ ਹੋ ਗਿਆ? ਕਹਿੰਦੇ ਉਹ ਹੁਣ ਪਰਵਾਹ ਨਹੀਂ ਕਰਦੇ, ਇਹ ਬੜੀ ਵੱਡੀ ਗਲਤੀ ਕਰ ਲਈ ਮੈਂ। ਮੈਂ ਕਿਹਾ ਗਲਤੀ ਨਹੀਂ ਕੀਤੀ ਤੁਸਾਂ, ਬਹੁਤ ਠੀਕ ਕਰ ਲਿਆ, ਸਾਰਾ ਵੰਡ ਕੇ ਦੇ ਦਿੱਤਾ ਤਾਂ ਹੀ ਇੱਥੇ ਆਇਓ, ਜੇ ਕੁਝ ਨਾ ਕੁਝ ਰੱਖ ਲੈਂਦੇ ਫਿਰ ਨਹੀਂ ਸੀ ਆਉਂਦੇ ਇੱਥੇ, ਸਾਰਾ ਕੁਝ ਵੰਡ ਕੇ ਦੇ ਦਿੱਤਾ ਉਹਨਾਂ ਨੂੰ ਤਾਂ ਹੀ ਇੱਥੇ ਆਏ। ਤੇ ਇੱਕ ਤੁਹਾਨੂੰ ਹੋਰ ਮੁਬਾਰਕ ਹੈ, ਤੁਸਾਂ ਦੇ ਦਿੱਤਾ ਤੇ ਕਿਸੇ ਤੋਂ ਮੌਤ ਨੇ ਲੈ ਲੈਣਾ, ਫਰਕ ਕੋਈ ਨਹੀਂ, ਕੋਲ ਕਿਸੇ ਦੀ ਵੀ ਕੁਝ ਨਹੀਂ ਹੈ, ਇਹ ਸਿਰਫ ਭਰਮ ਹੈ ਕਿ ਮੇਰੇ ਕੋਲ ਹੈ, ਦੂਜਾ ਕਹਿੰਦਾ ਮੇਰੇ ਕੋਲ ਨਹੀਂ ਹੈ, ਹੈ ਤੇ ਕਿਸੇ ਕੋਲ ਵੀ ਕੁਝ ਨਹੀਂ। ਕੋਈ ਆਦਮੀ ਕਵੇ ਖਾਂ ਛਾਤੀ ਤੇ ਹੱਥ ਮਾਰ ਕੇ ਵੀ ਮੇਰੇ ਕੋਲ ਹੈ, ਕੀ ਪਤਾ ਸਵੇਰ ਨੂੰ ਨਾ ਹੋਵੇ, ਕੀ ਪਤਾ ਲੱਗਦਾ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਭਾਈ ਮੀਹਿਆ ਆ ਸਲੋਕ ਰੱਖੀ ਚੇਤੇ, ਭੈ ਕਾਹੂ ਕੋ ਦੇਤ ਨੈ। ਹਾਂ ਇਹ ਗੱਲ ਯਾਦ ਰੱਖੀ, ਨਗਾਰਾ ਦੇਣ ਦਾ ਮਤਲਬ ਇਹ ਨਹੀਂ ਕਿ ਹਰ ਇੱਕ ਬੰਦੇ ਨੂੰ ਨੀਵਾਂ ਦਿਖਾਈ ਜਾਏ, ਇਹਦੇ ਅਰਥ ਇਹ ਨਾ ਕਰੀ ਨਿਰਭੈਤਾ ਦੇ, ਨਿਮਰਤਾ ਤੇਰੇ ਵਿੱਚ ਰਹਿਣੀ ਚਾਹੀਦੀ। ਪਰ ਦੋ ਗੱਲਾਂ ਚੇਤੇ ਰੱਖੀ, ਝੂਠ ਦੀ ਪਰਵਾਹ ਨਾ ਕਰੀ ਤੇ ਸੱਚ ਦੇ ਅੱਗੇ ਨਿਮਣਾ ਨਾ ਭੁੱਲੀ, ਇਹ ਦੋ ਗੱਲਾਂ ਚੇਤੇ ਵਿੱਚ ਰੱਖ, ਸੱਚ ਦਾ ਸਾਥ ਨਾ ਛੱਡੀ ਭਾਵੇਂ ਕੁਝ ਹੋ ਜਾਏ, ਇਹ ਤਾਂ ਇਸੇ ਤਰ੍ਹਾਂ ਹੀ ਰਹਿਣਾ, ਕਿਸੇ ਕੋਲ 4 ਵੱਧ ਗਏ ਕਿਸੇ ਕੋਲ ਘੱਟ ਗਏ, ਪਰ फिर मैं तेरी बांह फड़ांगा। भाई मीहा उन्हें फिर बेनती की, महाराज मैं इनी वड्डी गल किवें करांगा, समर्था नहीं। ते गुरु तेग बहादुर साहब ने दूसरा बचन किया, कहन लगे मीहा जिवें तू पानी छिड़कदा सै ते रेत बह जांदी सी, तेरी रसना ते गुरु नानक साहब बोलणगे, जदों तेरे शब्द निकलणगे लोकां दे मनां दी उड़दी हुई हनेरी रुक जाया करेगी। इह गुरु दी बख्शिश सी। इथों ज्ञान दिता सानू गुरु ने, असीं भुल गए उन्हां चीजां नूं, कित्थों निकलिया सी सेवा दे विचों। तां सावण दे अर्थ तीन हिस्से ने, उहदे विच गुरु साहिब ने सानू तिन्ने साधन वरतन दी लोड़ ते जोर दिता है। वो कहिंदे कीर्तन ते इतिहास नूं भी सुण, पर वह कला इस तरह जिवें तेज बारिश हुंदी है, आएगा ते रुड़ जाएगा। उहदा एक लाभ है कि वह पत्तियां नूं धो दिंदा है, जिहड़ी विच कोई ना कोई जम जांदी है ना चीज, उहनां नूं धोण वास्ते वह ठीक है। पर जिहड़ी कथा है विचार गुरु की कह रहे, वह छोटी कणी का मीह अंदर धस जाएगा। पर इन्हां दोवां दे हुंदिआं एक होर गल चेते रखनी कि गुरसिख की जिंदगी दे अंदर अपना साधन नितनेम चाहीदा है। जिस जिमीदार दे कोल घर दे पानी दा साधन नहीं, बारिश भी उहदी फसल दा कुछ नहीं सवार सकदी। जिस सिख दे कोल अपना नितनेम नहीं है, अमृत वेला नहीं है, उन्हां दा इन्हां समागमां ने कुछ नहीं सवार, नहीं बनदा कुछ। इस करके तीन साधन और बाणी दे अंदर हजूर ने सावण दे महीने दियां उदाहरणां भी दित्तियां ने, और दो कु मैं श्लोक होर सांझे करके अखरी अर्थ करां। सतगुरु ने उदाहरण दित्ती, कहन लगे जदों सावण दा महीना आउंदा है, बारिश पैंदी है, ते चार जणियां नूं बड़ा चा चढ़दा है, चारां नूं बड़ी दिक्कत आउंदी है, परेशानी आउंदी है। इन्हां अठ अवस्थावां दा नाम गिणिया, इशारे कीते ने सिर्फ। नानक सावण जे वसै चहू विछोड़ा होए, जदों सौण वसदा है ते चार जीवां नूं विछोड़ा पैंदा है, उन्हां नूं दुख आ जांदा है, उन्हां नूं परेशानी आ जांदी, रुकावट पै जांदी। नानक सावण जे वसै चहू विछोड़ा होए, ते बचन कीते गाई पूतां निरधना पंथी चाकर सोए, इन्हां चौहां नूं रुकावट आउंदी बारिश करके, इन्हां चारां दा कम रुक जांदा। गाई पूतां दा मतलब गावां दे बच्चे, बल्द जिहड़े ने, उह बेचारे सावण दे दिनां विच जिथे उह बजदे ने थां गिल्ला हो जांदा है, उन्हां नूं बारिश दे विच जिम्मेदार बहुंदे ने, झोना लाउंदे इन्हां दिनां दे विच, इसलिए वह भी दुखी होंदे ने, उन्हां दा दुख वध जांदा। गाई पूतां गावां दे पुत्तरां यानी कि बलदां दा निरधना, ते जिहड़े बंदे बेचारे दिहाड़ी करके रात नूं रोटी खांदे सन, उन्हां दी दिहाड़ी बंद हो जांदी बारिश पैण करके, वह भी तंग हो जांदे। पंथी पंथी दा अर्थ जिन्हें सफर करना सी वह भी रुक जांदा है, क्योंकि पानी भरिया गया राहां विच। चाकर सोए, ते जिहड़ा किसे दा साल वास्ते नौकर रहा है, वह भी बेचारा बड़ा दुखी हुंदा, क्योंकि उन्हूं हर हालत विच नौकरी ते जाना ही पैंदा है, भावें किन्नी मौसम खराब है। यह उदाहरण देते इथों तक सीमित नहीं सन, इहदे जे आपां भाव अर्थ करिए ते बहुत लंबी दूर जांदे ने। गुरु साहिब कहिंदे ने जिवें सावण दे महीने विच बारिश पैण नाल बलद दी परेशानी वधदी है, इस तरह सावण दे महीने विच जे किसी गुरमुख दा मन नाम नालों टुट जाए, उहदे जीवन विच इन्नी तंगी आ जांदी जिवें पानी विच खले हुए बलद दे शरीर दे उत्ते, इन्ना दुखी हो जांदा। जे किसी जग्यासु दा मन टुट जाए गुरु शब्द तों, उहदी जिंदगी दे विच इन्नी परेशानी आ जांदी जिहड़ा दूसरा गिणिया निरधन आदमी जिहदे कोल धन नहीं, ਜੇ ਕਿਤੇ ਗੁਰਸਿੱਖ ਦਾ ਇੱਕ ਦਿਨ ਦਾ ਨਿਤਨੇਮ ਟੁੱਟ ਜਾਏ ਜਾਂ ਘਟ ਜਾਏ ਉਹਨੂੰ ਚਿੰਤਾ ਪੈ ਜਾਂਦੀ ਵੀ ਸ਼ਾਮ ਨੂੰ ਖਾਵਾਂਗਾ ਕੀ। ਗਾਈ ਪੂਤਾ ਨਿਰਧਨਾ ਪੰਥੀ, ਪੰਥੀਦਾਰ ਤੇ ਪੰਥ ਤੇ ਤੁਰਨ ਵਾਲੇ ਰਾਈ, ਜਿਵੇਂ ਰਾਈ ਦੇ ਰਾਹ ਵਿੱਚ ਚਿੱਕੜ ਆ ਗਿਆ, ਪਾਣੀ ਆ ਗਿਆ, ਉਹ ਦੁਖੀ ਹੋ ਜਾਂਦਾ ਕਿ ਹੁਣ ਸਫ਼ਰ ਕਿਵੇਂ ਕਰਾਂਗਾ। ਇਸ ਤਰ੍ਹਾਂ ਕਦੀ ਕਦੀ ਗੁਰਸਿੱਖ ਜਿਹੜੇ ਧਰਮ ਦੇ ਮਾਰਗ ਤੇ ਚੱਲਦਾ, ਗੁਰੂ ਦੇ ਰਾਹ ਤੇ ਤੁਰਦਾ, ਜ਼ਿੰਦਗੀ ਵਿੱਚ ਕੁਝ ਇਸ ਤਰ੍ਹਾਂ ਦਾ ਵਾਪਰ ਜਾਏ ਕਿ ਉਹਦਾ ਮਨ ਬਾਣੀ ਤੋਂ ਟੁੱਟ ਜਾਏ। ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ ਦੀ, ਕਿਉਂਕਿ ਸਰੀਰ ਹੈ, ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਕਿ ਕੋਈ ਨਾ ਕੋਈ ਰੁਕਾਵਟ ਪੈ ਜਾਂਦੀ ਜ਼ਿੰਦਗੀ ਵਿੱਚ। ਤਾਂ ਉਹ ਉਸ ਪੰਥੀ ਵਾਂਗੂ, ਉਸ ਰਾਈ ਵਾਂਗੂ ਕਲਪਦਾ ਕਿ ਕਦੋਂ ਇਹ ਪਾਣੀ ਸੁੱਕੇਗਾ ਤੇ ਕਦੋਂ ਨਿਕਲਾਂਗਾ। ਬਾਬਾ ਫਰੀਦ ਜੀ ਨੇ ਤਾਂ ਹੀ ਕਿਹਾ ਕਿ ਫਰੀਦਾ ਗਲੀਏ ਚਿੱਕੜ ਦੂਰ ਘਰ। ਇਹ ਚਿੱਕੜ ਕਾਹਦਾ ਹੈ? ਜਿਵੇਂ ਮੀਂਹ ਵਿੱਚ ਸਫ਼ਰ ਕਰਨ ਵਾਲੇ ਨੂੰ ਦੁੱਖ ਆਇਆ ਕਿਉਂਕਿ ਰਾਹ ਭਰੇ ਗਏ ਪਾਣੀ ਨਾਲ, ਇਸ ਤਰ੍ਹਾਂ ਗੁਰਮੁਖ ਦੇ ਜੀਵਨ ਦੇ ਅੰਦਰ ਕਈ ਵਾਰੀ ਕੋਈ ਸੰਸਾਰਕ ਰੁਕਾਵਟ ਆ ਜਾਂਦੀ ਏ। ਜਦੋਂ ਉਹਦਾ ਅਧਿਆਤਮ ਸਫ਼ਰ ਰੁਕ ਜਾਂਦਾ ਹੈ ਤੇ ਉਸ ਰਾਹੀ ਵਾਂਗੂ ਕਲਪਦਾ ਹੈ, ਅੰਦਰੋਂ ਵਿਲਕਦਾ ਹੈ ਕਿ ਕਦੋਂ ਰਾਹ ਠੀਕ ਹੋਣਗੇ ਤੇ ਕਦੋਂ ਤੁਰਾਂਗਾ। ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਇਸ ਕਰਕੇ ਪੰਥੀ ਚਾਕਰ ਤੇ ਚਾਕਰ ਜਿਹੜਾ ਹੈ, ਨੌਕਰ ਜਿਹੜਾ ਹੈ, ਉਹ ਵੀ ਇਸ ਦੁੱਖ ਤੋਂ ਪੀੜਿਤ ਹੈ, ਮਜਬੂਰ ਹੈ। ਜਿੰਨਾ ਦੁੱਖ ਉਹਨੂੰ ਵਾਪਰਦਾ ਇਹ ਧਾਰਮਿਕ ਬੰਦੇ ਨਾਲ ਜੋੜਿਆ ਗਿਆ, ਚਹੁੰ ਨੂੰ ਉਮਾਹਾ ਹੁੰਦਾ ਹੈ। ਨਾਨਕ ਸਾਵਣ ਜੇ ਵਸੈ ਚਹੁੰ ਉਮਾਹਾ ਹੋਏ। ਚਾਰ ਜਣਿਆਂ ਨੂੰ ਉਮਾਹ ਦਾ ਅਰਥ ਹੈ, ਖੁਸ਼ੀ ਹੁੰਦੀ ਹੈ, ਉਹ ਕਿਹੜੇ ਨੇ? ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ ਘਰ ਧਨ ਹੋਏ। ਨਾਗ ਬੜਾ ਖੁਸ਼ ਹੁੰਦਾ ਹੈ ਕਿਉਂਕਿ ਉਹਦਾ ਸਰੀਰ ਜ਼ਹਿਰ ਦੇ ਨਾਲ ਸੜ ਰਿਹਾ ਸੀ, ਜ਼ਮੀਨ ਦੇ ਅੰਦਰ ਲੋ ਉਸ ਨੂੰ ਸਾੜ ਰਹੀ ਸੀ, ਬਾਰਿਸ਼ ਪਈ ਤੇ ਉਹਦੀ ਤਪਸ਼ ਘਟ ਗਈ। ਇਸ ਤਰ੍ਹਾਂ ਜਦੋਂ ਗੁਰਮੁਖ ਦੇ ਜੀਵਨ ਨੂੰ ਵਿਕਾਰਾਂ ਦੀ ਜ਼ਹਿਰ ਕਈ ਵਾਰੀ ਸਤਾਉਂਦੀ ਹੈ ਤੇ ਜਦੋਂ ਗੁਰੂ ਦੀ ਕਿਰਪਾ ਦੀ ਬਾਰਿਸ਼ ਹੋ ਜਾਏ, ਜੀਵਨ ਉਹਦੀ ਰਹਿਮਤ ਨਾਲ ਠੰਡਾ ਹੋ ਜਾਏ ਤੇ ਉਹਦੇ ਵਾਸਤੇ ਇੰਨਾ ਚਾਓ, ਇੰਨੀ ਖੁਸ਼ੀ ਜਿਵੇਂ ਉਸ ਨਾਗ ਨੂੰ ਸੱਪ ਨੂੰ ਹੁੰਦੀ ਹੈ। ਇਸ ਤਰ੍ਹਾਂ ਧਾਰਮਿਕ ਮਨੁੱਖ ਨੂੰ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਤੋਂ ਬਾਅਦ ਇੰਨੀ ਖੁਸ਼ੀ ਪ੍ਰਾਪਤ ਹੁੰਦੀ ਹੈ। ਨਾਗਾਂ, ਮਿਰਗਾਂ, ਉਹ ਮਿਰਗ ਜਿਹੜਾ ਪਾਣੀ ਤੋਂ ਤਰਸ ਰਿਹਾ ਸੀ, ਬਾਰਿਸ਼ ਨਹੀਂ ਸੀ, ਖਾਣ ਵਾਸਤੇ ਕੁਝ ਨਹੀਂ ਸੀ, ਬਾਰਿਸ਼ ਪਈ, ਘਾਹ ਉੱਗ ਪਿਆ ਔਰ ਪਾਣੀ ਵੀ ਛੱਪੜੀਆਂ ਭਰੀਆਂ ਗਈਆਂ। ਜਦੋਂ ਗੁਰਮੁਖ ਦੇ ਮਨ ਦੇ ਉੱਤੇ ਗੁਰੂ ਦੀ ਕਿਰਪਾ ਦੀ ਬਾਰਿਸ਼ ਹੁੰਦੀ ਏ, ਉਹ ਵੀ ਫਿਰ ਉਸ ਹਿਰਨ ਵਾਂਗੂ ਚੁੰਗੀਆਂ ਭਰਦਾ, ਖੁਸ਼ ਹੁੰਦਾ ਕਿ ਹੁਣ ਅੰਦਰਲੀ ਖੁਰਾਕ, ਨਾਮ ਦੀ ਖੁਰਾਕ ਉਹਨੂੰ ਮਿਲਣੀ ਸ਼ੁਰੂ ਹੋ ਗਈ। ਨਾਗਾਂ, ਮਿਰਗਾਂ, ਮੱਛੀਆਂ, ਜਿਵੇਂ ਮੱਛੀ ਥੋੜੇ ਪਾਣੀ ਵਿੱਚ ਤੜਫਦੀ ਹੈ, ਉਹਦਾ ਜੀਵਨ ਬੇਸਵਾਦਾ ਹੋ ਜਾਂਦਾ। ਇਸ ਤਰ੍ਹਾਂ ਗੁਰਮੁਖ ਦੇ ਜੀਵਨ ਵਿੱਚੋਂ ਜਦੋਂ ਨਾਮ ਦੀ ਰੌਂ ਘਟਦੀ ਹੈ, ਉਸ ਮੱਛੀ ਵਾਂਗੂ ਤੜਫਦਾ ਤੇ ਜਦੋਂ ਬਾਰਿਸ਼ ਪੈਣ ਦੇ ਨਾਲ ਛੱਪੜ ਭਰੇ ਜਾਂਦੇ ਨੇ, ਮੱਛੀ ਖੁਸ਼ੀ ਵਿੱਚ ਇਧਰ ਉਧਰ ਦੌੜਦੀ ਏ। ਇਸ ਤਰ੍ਹਾਂ ਗੁਰਮੁਖ ਦੇ ਰੁਕੇ ਹੋਏ ਜੀਵਨ ਦੇ ਉੱਤੇ ਜਦੋਂ ਗੁਰੂ ਦੀ ਕਿਰਪਾ ਦੀ ਬਾਰਿਸ਼ ਹੁੰਦੀ ਏ, ਕਿਰਪਾ ਦੇ ਵਧਣ ਦੇ ਨਾਲ ਉਹਦੀ ਹਾਲਾਤ ਉਸ ਮੱਛੀ ਵਾਂਗੂ ਹੋ ਜਾਂਦੀ, ਚਾਲ ਨਾਲ ਭਰੀ ਜਾਂਦੀ। ਨਾਗਾਂ, ਮਿਰਗਾਂ, ਮੱਛੀਆਂ, ਰਸੀਆਂ, ਰਸੀਆਂ ਦਾ ਅਰਥ ਨਸ਼ਾ ਪੀਣ ਵਾਲੇ, ਜਿਵੇਂ ਇੱਕ ਬੱਦਲ ਨੂੰ ਵੇਖ ਕੇ ਨਸ਼ਾ ਪੀਣ ਵਾਲੇ ਬੰਦੇ ਵਿੱਚ ਲਲਕ ਉੱਠਦੀ ਏ, ਲਹਿਰ ਉੱਠਦੀ ਹੈ। ਇਸ ਲਈ ਜਿਹੜੇ ਪੀਣ ਵਾਲੇ ਨੇ, ਇਹਨਾਂ ਦਿਨਾਂ ਵਿੱਚ ਉਹਨਾਂ ਵਿਚਾਰਿਆਂ ਲਈ ਬੜੀ ਮੁਸੀਬਤ ਹੈ। ਜੇ ਕਿਸੇ ਨੇ ਛੱਡਿਆ ਹੋਵੇ ਨਾ ਨਵਾਂ ਨਵਾਂ, ਜਾਂ ਕਿਤੇ ਠੰਡ ਹੋਵੇ ਬਹੁਤ ਜ਼ਿਆਦਾ ਤੇ ਜਾਂ ਸਾਉਣ ਦੇ ਬੱਦਲ ਪੈਂਦੇ ਹੋਣ, ਉਹ ਫਿਰ ਖੇਸ ਜਾ ਲੈ ਕੇ ਅੰਦਰ ਵਲੇਟ ਕੇ ਪੈ ਜਾਂਦੇ ਵੀ ਬਾਹਰਲਾ ਦਿਸੇ ਨਾ। ਇਹਦੇ ਨਾਲ ਸੰਬੰਧ ਹੈ ਉਹਨਾਂ ਦੇ ਅੰਦਰ ਦੇ ਕਿਸੇ ਸਿਸਟਮ ਦਾ, ਵਿਸ਼ੇ ਦਾ। ਕਹਿੰਦੇ ਜਿਵੇਂ ਇੱਕ ਰਸੀਆ, ਨਸ਼ੇ ਪੀਣ ਵਾਲਾ ਖੁਸ਼ ਹੁੰਦਾ ਬੱਦਲ ਨੂੰ ਵੇਖ ਕੇ, ਇਸ ਤਰ੍ਹਾਂ ਗੁਰਮੁਖ ਦੇ ਜੀਵਨ ਵਿੱਚ ਜਦੋਂ ਸਾਵਣ ਹੁੰਦਾ ਉਹ ਬੱਦਲਾਂ ਨੂੰ ਵੇਖ ਕੇ ਖੁਸ਼ ਹੁੰਦਾ, ਇਸ ਤਰ੍ਹਾਂ ਉਹ ਗੁਰੂ ਦੀ ਕਿਰਪਾ ਦੀ ਬਾਰਿਸ਼ ਨਾਲ ਉਹਦੇ ਮਨ ਦੇ ਵਿੱਚ ਇੰਨੀ ਖੁਸ਼ੀ ਪੈਦਾ ਹੁੰਦੀ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਕਹਿਣ ਲੱਗੇ ਸਾਵਣ ਆਇਆ ਹੇ ਸਖੀ, ਹੇ ਗੁਰਮੁਖ ਸਾਵਣ ਦਾ ਮਹੀਨਾ ਆਇਆ। ਕੰਤੈ ਚਿੱਤ ਕਰੇ ਹੋ, ਕੰਤੈ ਦਾ ਅਰਥ ਹੈ ਪਤੀ, ਇਹਦੇ ਅਰਥ ਹੋਣਗੇ ਪਰਮਾਤਮਾ। ਇਸ ਮਹੀਨੇ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਨਾ ਚਾਹੀਦਾ, ਚਿੱਤ ਵਿੱਚ ਉਹਦੀ ਯਾਦ ਵਸਣੀ ਚਾਹੀਦੀ। ਜਿਨ੍ਹਾਂ ਦੇ ਮਨ ਵਿੱਚ ਯਾਦ ਨਹੀਂ ਵਸੀ, ਨਾਨਕ ਝੂਰ ਮਰਹਿ ਦੁਹਾਗਣੀ। ਦੁਹਾਗਣੀ ਦਾ ਮਤਲਬ ਪਰਮਾਤਮਾ ਤੋਂ ਟੁੱਟੇ ਹੋਏ, ਜਿਹੜੇ ਉਹਦੇ ਤੋਂ ਵਿਛੜ ਗਏ ਨੇ, ਉਹਨਾਂ ਨੂੰ ਅਖੀਰ ਨੂੰ ਝੋਰੇ ਤੋਂ ਬਿਨਾਂ, ਚਿੰਤਾ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਂਦਾ। ਜਿਨ ਅਵਰੀ ਲਾਗਾ ਨੇਹੋਂ, ਜਿਨ੍ਹਾਂ ਨੂੰ ਇੱਕ ਅਕਾਲ ਪੁਰਖ ਨੂੰ ਤਿਆਗ ਕੇ ਹੋਰ ਸਾਰੀਆਂ ਚੀਜ਼ਾਂ ਨਾਲ ਪਿਆਰ ਹੈ, ਹੋਰ ਸਾਰੇ ਸੰਸਾਰ ਨਾਲ ਲਗਾਵ ਹੈ, ਉਹਨਾਂ ਨੂੰ ਅਖੀਰ ਨੂੰ ਝੁਰਨਾ ਪੈਂਦਾ ਹੈ। ਦੂਸਰਾ ਸਲੋਕ ਹੈ, ਸਾਵਣ ਆਇਆ ਹੇ ਸਖੀ, ਜਲ ਹਰ ਬਰਸਨਹਾਰ। ਬਰਸਨਹਾਰ ਦਾ ਮਤਲਬ ਤਿਆਰ ਹੈ ਵਸਣ ਵਾਸਤੇ, ਖੜਾ ਹੋਇਆ, ਉਹ ਵਸਣ ਦੀ ਤਿਆਰੀ ਵਿੱਚ ਹੈ। ਸਾਵਣ ਆਇਆ ਹੇ ਸਖੀ, ਜਲ ਹਰ ਬਰਸਨਹਾਰ, ਨਾਨਕ ਸੁਖ ਸਵਨ ਸੁਹਾਗਣੀ। ਜਿਨ ਸਹਿ ਨਾਲ ਪਿਆਰ, ਜਿਨ੍ਹਾਂ ਨੂੰ ਅਕਾਲ ਪੁਰਖ ਦੇ ਚਰਨਾਂ ਨਾਲ ਪਿਆਰ ਹੈ, ਨਾਮ ਵਿੱਚ ਜਿਨ੍ਹਾਂ ਦੀ ਸੁਰਤ ਜੁੜੀ ਹੋਈ ਹੈ, ਇਹ ਸਾਵਣ ਦਾ ਮਹੀਨਾ ਉਹਨਾਂ ਸੁਹਾਗਣਾਂ ਵਾਸਤੇ, ਗੁਰਮੁਖਾਂ ਵਾਸਤੇ ਆਨੰਦਦਾਇਕ ਸਾਉਣ ਦੇ ਇੱਥੇ ਅਰਥ ਨੇ। ਮਨ ਦਾ ਟਿਕਾਵ ਉਹਨਾਂ ਨੂੰ ਪ੍ਰਾਪਤ ਹੋਇਆ ਔਰ ਇਹ ਮਹੀਨਾ ਉਹਨਾਂ ਵਾਸਤੇ ਸਫਲ ਹੋਇਆ। ਗੁਰੂ ਅਰਜਨ ਦੇਵ ਜੀ ਨੇ ਖਾਸ ਤੌਰ ਤੇ ਇਸ ਮਹੀਨੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉਂ ਪਿਆਰ। ਸਰਸੀ ਦਾ ਅਰਥ ਹੈ ਖਿੜ ਜਾਣਾ, ਜਿਵੇਂ ਬਾਰਿਸ਼ ਨਾਲ ਬਨਸਪਤੀ ਖਿੜਦੀ ਹੈ, ਇਸ ਤਰ੍ਹਾਂ ਗੁਰਮੁਖ ਦਾ ਮਨ ਗੁਰੂ ਸ਼ਬਦ ਦੀ ਬਾਰਿਸ਼ ਨਾਲ ਖਿੜਦਾ ਹੈ। ਹਜ਼ੂਰ ਨੇ ਇਹਦੇ ਅੰਦਰ ਇਹ ਅਲੰਕਾਰ ਲੈ ਕੇ, ਉਦਾਹਰਣ ਲੈ ਕੇ ਸ਼ਬਦ ਨਾਮ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈਏ, ਸਾਰਿਆਂ ਨੂੰ ਕਿਰਪਾ ਕਰਨੀ।
ਵਾਹਿਗੁਰੂ 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 ਵਾਹਿਗੁਰੂ।